अहंत मुस्कावत बोले बचन कलगी सीत सुभंत।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत वड्या भागा वाले हो दीन दुनिया के मालक सतगुरु श्री गुरु ग्रंथ साहब सच्चे पातशाह जी महाराज जी के पवित्र पावन चरण कमलों विच संध्या वेले दे सजे हुए दीवाना च हाजरियां भर के अपने जीवन दियां घड़ियां और सवास गुरु लेखे ला के सफला और सकारथा कर रहे हो। सतगुरु जी दे पवित्र पावन बचना ते पहरा दे रहे हो। अवर काज तेरे कितै नाकाम मिल साध संगत भज केवल नाम। सतगुरु गुरु कलगी धर पंथ दे वाली चिट्टियां बाजां वाले सतगुरु साहिबे कमाल श्री गुरु गोबिंद सिंह साहिब जी महाराज जी का पावन पवित्र इतिहास जो पंथ दे महान विद्वान महाकवि कविराज भाई साहब भाई संतोख सिंह जी चूड़ामणि जी ने बहुत ही श्रद्धा भावना आस्था और सत्कार सहित लिखिया है। कलगियां वाले चौजी प्रीतम पातशाह जी महाराज पंगाणी दे युद्ध दियां तैयारियां कर रहे ने। पंगाणी दे मैदान विच कुछ सूरमे तैनात किए गए ने। जिस वक्त उन्हां नूं खबर होई कि फतेह शाह राजा नेड़े आ पहुंचिया ते कल सवेरे हमला करेगा इन्हां सूरमियां ने कलगी धर जी कोल पौंटा साहब खबर भेजी। पातशाह जी ने अपनियां सारियां फौजां नूं लामबंद करके हुक्म कीता भाई सारे शस्त्रधारी हो जाओ तैयार पर तैयार हो जाओ कल सवेरे जंग शुरू हो जाना है। महाराज जी दे वचन सुन के सूरमियां नूं चाव चढ़ गया। लड़न वास्ते कमर कसे कर लए। रात बतीत कीती अगले दिन अमृत वेले सुबह सवक्ते उठ के इशनान पान करके बाणी पढ़ के सिवन भजन दे रंग विच रंगिया होया ने अपने घोड़िया दे उत्ते काठियां पा के तैयार बर तैयार होना कीता। इधर उदासी साधां दा डेरा सी। महाराज जी ने कहा सिख नूं हुक्म कीता कि उदासी साधुआं नूं आखो भी तैयार हो जाण कल नूं जंग उन्हां नूं भी लड़ना पवेगा। जदों महाराज जी दे बचन उदासी साधुआं नूं दसे सुन के उन्हां दे हिरदे डर गए कि असीं साध कित्थे लड़ांगे दुश्मनां दे नाल असी कदे शस्त्र नहीं चुक के वेखे। तो रात दा समा सी रातों रात तो जिन्ने उदासी साध सन उत्थों निकल गए चोरी बिना दस्या निकल गए। अगले दिन महाराज जी नूं इक सिख ने दस्या महाराज उदासियां दे डेरे च कोई नहीं है सारे उदासी साध चले गए। महाराज जी कहिंदे कोई बचिया भी है जां सारे चले गए। कहिंदे महाराज एक महंत नहीं गया उन्हां दा जिहड़ा उदासियां साधुआं दा महंत है कृपाल दास ਉਹ ਨੇਤਰ ਮੁੰਦ ਕੇ ਆਪਣੇ ਧਿਆਨ ਵਿਚ ਸਮਾਧੀ ਵਿਚ ਬੈਠਾ ਹੋਇਆ। ਮਹਾਰਾਜ ਜੀ ਕਹਿੰਦੇ ਚਲੋ ਜੇ ਜੜ ਰਹਿ ਗਈ ਹੈ ਤਾਂ ਦਰਖਤ ਵੀ ਉਗ ਜਾਏਗਾ ਜੇ ਜੜ ਹੀ ਨਾ ਰਹਿੰਦੀ ਤੇ ਫਿਰ ਅੱਜ ਇਹਨਾਂ ਦਾ ਭੇਖ ਹੀ ਖਤਮ ਹੋ ਜਾਣਾ ਸੀ ਉਦਾਸੀ ਭੇਖ ਖਤਮ ਹੋ ਜਾਣਾ ਸੀ ਗੁਰੂ ਘਰ ਨਾਲੋਂ ਇਹਨਾਂ ਨੇ ਟੁੱਟ ਜਾਣਾ ਸੀ ਪਰ ਇਹਨਾਂ ਦਾ ਮਹੰਤ ਰਹਿ ਗਿਆ ਜੜ ਰਹਿ ਗਿਆ ਇਸ ਕਰਕੇ ਦੁਬਾਰਾ ਫਲੀ ਭੂਤ ਹੋਣਗੇ। ਮਹਾਰਾਜ ਜੀ ਨੇ ਹੁਕਮ ਕਰਕੇ ਮਹੰਤ ਕਿਰਪਾਲ ਦਾਸ ਉਦਾਸੀ ਨੂੰ ਆਪਣੇ ਕੋਲ ਬੁਲਾਇਆ। महंत कृपाल दास जी जिन्हां दा शरीर बड़ा थूल है सिर दे उत्ते जटावां दा बहुत बड़ा जूड़ा है शरीर ते सवा मली हुई है तेड़ लंगोट लाया होया है एक हाथ दे विच इक तूंबा है पानी भर के पीण वास्ते और एक हाथ विच इक चंगा मोटा सोटा पकड़िया होया है। तो इस तरह दा भेस है महंत कृपाल दास जी उदासी जी दा। ये चल के महाराज गुरु कलगीधर पातशाह जी दे चरणा विच आए हन। महाराज जी नूं नमस्कार करके गुरदेव दे चरणा च बैठे ने। महंत कृपाल दास जी दे नाल सतगुरु गुरु कलगीधर पातशाह जी महाराज बचन बिलास कर रहे ने। आओ सरवण करिए मन बिरतियां एकाग्र करिए गुरु कलगीधर पातशाह श्री गुरु गोबिंद सिंह साहिब जी महाराज दशमेश पिता पातशाह दे पवित्र चरणा दा ध्यान ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੋਏਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨਮੁਖ ਦੇ ਕਮੰਤ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਨਮੁਖ ਆਪਣੇ ਸਾਹਮਣੇ ਸ੍ਰੀ ਮਹੰਤ ਜੀ ਨੂੰ ਬੈਠਿਆਂ ਵੇਖਿਆ ਮਹੰਤ ਕਿਰਪਾਲ ਦਾਸ ਜੀ ਉਦਾਸੀ ਜਿਹੜੇ ਉਨ੍ਹਾਂ ਸਾਰੇ ਉਦਾਸੀਆਂ ਦੇ ਮਹੰਤ ਸਨ ਜਿਹੜੇ ਉਦਾਸੀ ਰਾਤ ਦੇ ਹਨੇਰੇ ਚ ਚੋਰੀ ਨਿਕਲ ਗਏ ਸਨ ਔਰ ਲੜਨ ਤੋਂ ਡਰ ਕੇ ਦੌੜ ਗਏ ਸਨ ਉਨ੍ਹਾਂ ਸਾਰੇ ਉਦਾਸੀ ਸਾਧੂਆਂ ਦੇ ਮਹੰਤ ਸਨ ਮਹੰਤ ਕਿਰਪਾਲ ਦਾਸ ਜੀ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਬੈਠੇ ਸਨ ਉਨ੍ਹਾਂ ਨੂੰ ਆਪਣੇ ਸਨਮੁਖ ਆਪਣੇ ਸਾਹਮਣੇ ਬੈਠਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਹੈ
ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੁਭੰਤ
ਮਹਾਰਾਜ ਜੀ ਮੁਸਕਰਾ ਪਏ ਮਹੰਤ ਕਿਰਪਾਲ ਦਾਸ ਜੀ ਵੱਲ ਵੇਖ ਕੇ ਮੁਸਕਰਾਏ ਨੇ ਤੇ ਮੁਸਕਰਾ ਕੇ ਮਹਾਰਾਜ ਜੀ ਆਪਣੇ ਮੁਖਾਰਬਿੰਦ ਚੋਂ ਬਚਨ ਬੋਲੇ ਨੇ ਔਰ ਸਤਿਗੁਰਾਂ ਦੇ ਸੀਸ ਉੱਤੇ ਬੜੀ ਸੁੰਦਰ ਕਲਗੀ ਸੋਭਨੀਕ ਹੋ ਰਹੀ ਹੈ ਸੁਭਾਏਮਾਨ ਹੋ ਰਹੀ ਹੈ
ਕਹੋ ਮਹੰਤ ਚੇਲ ਕਾਕਾ
ਮਹਾਰਾਜ ਜੀ ਬੋਲੇ ਮਹੰਤ ਕਿਰਪਾਲ ਦਾਸ ਜੀ ਨੂੰ ਕਹਿਣ ਲੱਗੇ ਮਹੰਤ ਜੀ ਦੱਸੋ ਤੁਹਾਡੇ ਚੇਲੇ ਕਿੱਥੇ ਹਨ ਕਲਗੀਧਰ ਜੀ ਨਾ ਹੱਸਦਿਆਂ ਹੋਇਆ ਮੁਸਕਰਾ ਕੇ ਮਹੰਤ ਕਿਰਪਾਲ ਦਾਸ ਉਦਾਸੀ ਨੂੰ ਪੁੱਛਦੇ ਕਹਿੰਦੇ ਮਹੰਤ ਜੀ ਦੱਸੋ ਜਿਹੜੇ ਤੁਹਾਡੇ ਚੇਲੇ ਸਨ ਤੁਹਾਡੇ ਨਾਲ ਰਹਿਣ ਵਾਲੇ ਇੱਥੇ ਜਿਹੜੇ ਸਾਡੇ ਕੋਲ ਰਹਿੰਦੇ ਸਨ ਤੁਹਾਡੇ ਚੇਲੇ ਕਿੱਥੇ ਹਨ
ਨਿਤ ਜੋ ਅਚੈ ਤੇ ਅਵਲਮਾ
ਜਿਹੜੇ ਰੋਜ਼ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਛਕਦੇ ਸੀ ਜੇ ਕਿਤੇ ਥੋੜੀ ਮਿਲਦੀ ਸੀ ਤਾਂ ਕਿਸੇ ਨੂੰ ਤੇ ਕਹਿੰਦੇ ਸੀ ਜੀ ਸਾਨੂੰ ਦੋਹਰਾ ਗੱਫਾ ਦਿਓ ਸਾਨੂੰ ਹੋਰ ਦੇਗ ਦਿਓ ਛਕਣ ਵਾਸਤੇ ਜਿਹੜੇ ਰੋਜ਼ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਦੇ ਸਨ ਇੱਥੇ ਰਹਿ ਕੇ
ਖੇਤ ਮੁਲਾਇਮ ਚਰਬੇ ਹਾਰੇ
ਤਾਂ ਉਹ ਗੱਲ ਹੋਈ ਵੀ ਮੁਲਾਇਮ ਮੁਲਾਇਮ ਖੇਤ ਚਰਨ ਵਾਲੇ ਸਨ ਜਿਵੇਂ ਮੁਲਾਇਮ ਜਿਹਾ ਖੇਤ ਹੋਵੇ ਨਾ ਮੁਲਾਇਮ ਜੀ ਫਸਲ ਕੂਲੀ ਕੂਲੀ ਫਸਲ ਹੋਵੇ ਤੇ ਉਸ ਫਸਲ ਨੂੰ ਚਰਨ ਵਾਲੇ ਸਨ
ਪਸ਼ੂ ਹਰਿਆਓ ਮਨਿੰਦ ਸਿਦਾਰੇ
ਹਰਿਆਏ ਪਸ਼ੂ ਵਾਂਗੂ ਦੌੜ ਗਏ ਨੇ ਅੱਜ ਲੜਨਾ ਪਿਆ ਕਿ ਲੜਨ ਵਾਸਤੇ ਅਸੀਂ ਕਿਹਾ ਤੇ ਦੌੜ ਗਏ ਨੇ ਕਿਤੇ ਹੋਰ ਕੂਲੀ ਫਸਲ ਮਿਲੇਗੀ ਖਾਣ ਨੂੰ ਤੇ ਉਧਰ ਜਾ ਕੇ ਖਾਵਾਂਗੇ ਜਿੰਨਾ ਚਿਰ ਇੱਥੇ ਮਿਲਦੀ ਰਹੀ ਇੱਥੇ ਖਾਂਦੇ ਰਹੇ ਹੁਣ ਜਦੋਂ ਇੱਥੇ ਪਤਾ ਸੀ ਵੀ ਕਰੜੀ ਮਿਹਨਤ ਕਰਨੀ ਪੈਣੀ ਹੈ ਜੰਗ ਲੜਨਾ ਪੈਣਾ ਤੇ ਜਗ੍ਹਾ ਛੱਡ ਕੇ ਹੋਰ ਪਾਸੇ ਨੂੰ ਨਿਕਲ ਗਏ ਨੇ ਹਰਿਆਏ ਪਸ਼ੂ ਵਾਂਗੂ
ਭੁਗਤਨ ਇਸ ਕੜਾ ਨਿਤ ਬਾਚੇ
ਸਾਡੇ ਕੋਲ ਇੱਥੇ ਰਹਿ ਕੇ ਨਿਤਾ ਪ੍ਰਤੀ ਖਾਣ ਵਾਸਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਚਾਹੁੰਦੇ ਸਨ ਕਿ ਸਾਨੂੰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਖੁੱਲੇ ਗੱਫੇ ਮਿਲਦੇ ਰਹਿਣ
ਗਮਨੈ ਸੰਗਤ ਮੈਂ ਜਿਤ ਆਛੇ
ਔਰ ਜਿਹੜੇ ਹਰ ਵੇਲੇ ਸੰਗਤ ਵਿਚ ਅੱਗੇ ਹੋ ਕੇ ਮੂਹਰੇ ਹੋ ਕੇ ਚੱਲਦੇ ਸਨ ਅੱਗੇ ਹੋ ਕੇ ਜਿੱਥੇ ਕਿੱਥੇ ਪਦਾਰਥ ਦੇਖਦੇ ਸਨ
ਕਾਰਜ ਪਰੇ ਛੋਰੇਮ ਗਏ
ਅੱਜ ਉਨ੍ਹਾਂ ਨਾਲ ਸਾਨੂੰ ਕੰਮ ਪਿਆ ਅਸੀਂ ਆਖਿਆ ਵੀ ਸਾਰੇ ਉਦਾਸੀ ਸਾਧ ਆਪਣੇ ਸਿਰਾਂ ਤੇ ਦਸਤਾਰਾਂ ਬੰਨ ਲਓ ਸ਼ਸਤਰ ਪਕੜ ਲੋ ਤੇ ਲੜਨ ਵਾਸਤੇ ਤਿਆਰ ਹੋ ਜਾਓ ਇਹ ਹੁਕਮ ਜਦੋਂ ਅੱਜ ਅਸੀਂ ਉਨ੍ਹਾਂ ਉਦਾਸੀ ਸਾਧੂਆਂ ਨੂੰ ਕੀਤਾ ਹੈ ਅੱਜ ਅਸੀਂ ਜਦੋਂ ਉਨ੍ਹਾਂ ਨੂੰ ਇਹ ਹੁਕਮ ਕੀਤਾ ਉਨ੍ਹਾਂ ਨਾਲ ਸਾਡਾ ਅੱਜ ਕੰਮ ਪਿਆ ਹੈ ਏਦਾਂ ਦੌੜ ਗਏ ਨੇ ਪੌਂਟਾ ਸਾਹਿਬ ਛੱਡ ਕੇ ਜਿਵੇਂ ਰਾਤ ਨੂੰ ਕੋਈ ਪ੍ਰਾਹੁਣਾ ਰਹਿ ਕੇ ਸਵੇਰੇ ਸਵੇਰੇ ਉੱਠ ਕੇ ਚੱਲਦਾ ਬਣਦਾ ਜਿਵੇਂ ਕੋਈ ਪ੍ਰਾਹੁਣਾ ਰਾਤ ਰਹਿੰਦਾ ਤੇ ਅਗਲੇ ਦਿਨ ਸਵੇਰੇ ਇਸ ਵਕਤ ਤੇ ਕਹਿੰਦਾ ਜੀ ਅਲਵਿਦਾ ਅਲਵਿਦਾ ਕਹਿ ਕੇ ਟੁਰਦਾ ਬਣਦਾ ਪਰ ਇਹ ਸਾਧ ਤਾਂ ਸਾਨੂੰ ਅਲਵਿਦਾ ਵੀ ਨਹੀਂ ਕਹਿ ਕੇ ਗਏ ਇਹ ਤਾਂ ਰਾਤ ਰਹਿੰਦਿਆਂ ਪ੍ਰਾਹੁਣੇ ਵਾਂਗੂ ਸਵੇਰੇ ਉੱਠਦਿਆਂ ਬਿਨਾਂ ਦੱਸਿਆਂ ਚਲੇ ਗਏ ਨੇ
ਕਹਾਂ ਬਯੋ ਜੋ ਉਡਗਨ ਨਾਏ ਦੀਪਤੈ ਚੰਦ ਦਸੋ ਦਿਸ਼ਮਾਏ
ਮਹਾਰਾਜ ਜੀ ਕਹਿੰਦੇ ਚਲੋ ਕੀ ਹੋਇਆ ਜੇ ਤਾਰੇ ਨੀ ਦਿੰਦੇ ਚਲੋ ਚੰਦਰਮਾ ਤਾਂ ਦਿਸਦਾ ਨਾ ਮਹਾਰਾਜ ਗੁਰੂ ਕਲਗੀਧਰ ਜੀ ਮਹੰਤ ਕਿਰਪਾਲ ਦਾਸ ਨੂੰ ਚੰਦਰਮਾ ਕਹਿ ਰਹੇ ਨੇ ਔਰ ਇਹਦੇ ਜਿਹੜੇ ਚੇਲੇ ਸਨ ਉਹ ਤਾਰੇ ਨੇ ਮਹਾਰਾਜ ਜੀ ਕਹਿੰਦੇ ਚਲੋ ਜੇ ਅੱਜ ਤਾਰੇ ਨੀ ਦਿੰਦੇ ਤਾਰੇ ਨੀ ਨਜ਼ਰ ਆਉਂਦੇ ਤੇ ਚਲੋ ਚੰਦਰਮਾ ਦਾ ਪ੍ਰਕਾਸ਼ ਤਾਂ ਹੈ ਹੀ ਹੈ ਨਾ ਤਾਰਿਆਂ ਦਾ ਤਾਂ ਪ੍ਰਕਾਸ਼ ਉਦਾਂ ਹੀ ਨਹੀਂ ਹੁੰਦਾ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਚੰਦਰਮਾ ਦਾ ਜਿਹੜਾ ਪ੍ਰਕਾਸ਼ ਹੈ ਉਹ ਦਸਾਂ ਦਿਸ਼ਾਵਾਂ ਵਿੱਚ ਉਦਾਂ ਹੀ ਪ੍ਰਗਟ ਹੁੰਦਾ ਨਜ਼ਰ ਆਉਂਦਾ ਤੇ ਤੁਸੀਂ ਚੰਦਰਮਾ ਵਾਂਗਰ ਪ੍ਰਕਾਸ਼ਿਤ ਹੋ ਰਹੇ ਹੋ।
ਸੁਨਤ ਕਿਰਪਾਲ ਮਹੰਤ ਉਚਾਰੇ ਗੁਰ ਚੇਲੇ ਸਭ ਸ਼ਰਨ ਤੁਮਾਰੇ।
ਮਹੰਤ ਕਿਰਪਾਲ ਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਮਹਾਰਾਜ ਅਸੀਂ ਗੁਰੂ ਚੇਲੇ ਸਾਰੇ ਤੁਹਾਡੀ ਸ਼ਰਨ ਵਿੱਚ। ਮਹੰਤ ਕਿਰਪਾਲ ਦਾਸ ਨੇ ਫਿਰ ਵੀ ਉਹਨਾਂ ਉਦਾਸੀ ਸਾਧੂਆਂ ਦਾ ਪਰਦਾ ਕੱਜਿਆ ਆਪਣੇ ਸਾਥੀਆਂ ਦਾ, ਕਹਿੰਦੇ ਮਹਾਰਾਜ ਜੇ ਉਹ ਦੌੜ ਵੀ ਗਏ ਨੇ ਤਾਂ ਵੀ ਤੁਹਾਡੀ ਸ਼ਰਨ ਚ ਹੀ ਨੇ, ਕਿਉਂਕਿ ਮੈਂ ਉਹਨਾਂ ਦਾ ਮਹੰਤ ਗੁਰੂ ਹਾਂ ਤੇ ਉਹ ਸਾਰੇ ਮੇਰੇ ਚੇਲੇ ਸਨ। ਅਸੀਂ ਗੁਰੂ ਚੇਲੇ ਸਾਰੇ ਮਹਾਰਾਜ ਜੀ ਗੁਰੂ ਕਲਗੀਧਰ ਜੀ ਤੁਹਾਡੀ ਸ਼ਰਨ ਵਿਚ ਹਾਂ।
ਭਲੇ ਬੁਰੇ ਸੰਭਾਰਨ ਵਾਰੇ
ਮਹਾਰਾਜ, ਅਸੀਂ ਭਾਵੇਂ ਭਲੇ ਹਾਂ ਤੇ ਭਾਵੇਂ ਬੁਰੇ ਹਾਂ, ਸਾਨੂੰ ਭਲਿਆਂ ਬੁਰਿਆਂ ਨੂੰ ਤੁਸੀਂ ਸੰਭਾਲਣ ਵਾਲੇ ਹੋ ਮਹਾਰਾਜ, ਸਾਡੇ ਭਲਿਆਂ ਬੁਰਿਆਂ ਦੇ ਸਵਾਮੀ ਮਹਾਰਾਜ ਜੀ ਤੁਸੀਂ ਹੋ।
ਤੁਮ ਹੋ ਗੁਰਪੂਰਨ ਬਲ ਭਾਰੇ
ਮਹਾਰਾਜ ਜੀ, ਤੁਸੀਂ ਪੂਰਨ ਗੁਰੂ ਹੋ, ਬਲ ਵਿਚ ਭਾਰੀ ਹੋ ਔਰ ਮਹਾਨ ਬਲ ਦੇ ਧਾਰਨੀ ਹੋ ਗੁਰੂ ਕਲਗੀਧਰ ਪਾਤਸ਼ਾਹ ਜੀ।
ਵੱਡੇ ਭਾਗ ਕੈ ਪ੍ਰਾਪਤ ਹੋਵਾ ਸੰਕਟ ਜਨਮ ਮਰਨ ਕੋ ਖੋਆ।
ਵੱਡਿਆਂ ਭਾਗਾਂ ਕਰਕੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਨੇ, ਵੱਡੇ ਭਾਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ ਔਰ ਸਾਡਾ ਜਨਮ ਤੇ ਮਰਨ ਦਾ ਜੋ ਬਹੁਤ ਵੱਡਾ ਸੰਕਟ ਹੈ ਮਹਾਰਾਜ ਜੀ ਉਹ ਤੁਹਾਡੇ ਦੀਦਾਰ ਕਰਕੇ ਦਰਸ਼ਨ ਕਰਕੇ ਕੱਟਿਆ ਗਿਆ ਹੈ।
ਬ੍ਰਹਮਾਦਿਕ ਸਨਕਾਦਿਕ ਸਾਰੇ
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤਾਂ ਵੱਡੇ ਭਾਗਾਂ ਵਾਲਿਆਂ ਦੇ ਜਨਮ ਮਰਨ ਦੇ ਸੰਕਟ ਖੋਏ ਜਾਂਦੇ ਨੇ। ਬ੍ਰਹਮਾ ਆਦਿਕ ਜਿਤਨੇ ਦੇਵਤੇ ਨੇ, ਸਨਕ ਸਨਾਤਨ ਸੰਤ ਕੁਮਾਰ ਆਦਿਕ ਜਿਤਨੇ ਵੀ ਦੇਵਤੇ ਹਨ,
ਇਕ ਸਰਦਾ ਪਾਏ ਨਾ ਪਾਰੇ,
ਚਾਹੇ ਸ਼ੇਸ਼ ਨਾਗ ਹੈ ਤੇ ਚਾਹੇ ਉਹ ਬਾਣੀ ਦੀ ਦੇਵੀ ਸਰਸਵਤੀ ਸ਼ਾਰਦਾ ਹੈ, ਮਹਾਰਾਜ ਇਹ ਸਾਰੇ ਤੁਹਾਡਾ ਗੁਣ ਗਾਇਨ ਕਰਦੇ ਨੇ ਪਰ ਉਹ ਤੁਹਾਡਾ ਪਾਰ ਨਹੀਂ ਪਾ ਸਕਦੇ ਮਹਾਰਾਜ ਜੀ, ਉਹ ਤੁਹਾਡਾ ਅੰਤ ਨਹੀਂ ਪਾ ਸਕਦੇ।
ਧਿਆਨ ਬਿਖੈ ਜੋਗੀਸ਼ਰ ਧਿਆਵੈ,
ਵੱਡੇ ਵੱਡੇ ਯੋਗੀਸ਼ਰ ਮਹਾਰਾਜ ਜੀ ਤੁਹਾਨੂੰ ਆਪਣੇ ਧਿਆਨ ਵਿਚ ਧਿਆਉਂਦੇ ਨੇ, ਤੁਹਾਡੇ ਧਿਆਨ ਤੁਹਾਡਾ ਧਿਆਨ ਧਾਰਨ ਕਰਕੇ ਤੁਹਾਡੀ ਆਰਾਧਨਾ ਕਰਦੇ ਹਨ।
ਰਿਖੀ ਨਾਰਦ ਤੇ ਆਦਿਕ ਗਾਵੈ,
ਨਾਰਦ ਰਿਖੀ ਵਰਗੇ ਪਤਾ ਨੀ ਕਿੰਨੇ ਕ ਰਿਸ਼ੀ ਨੇ ਹੇ ਗੁਰੂ ਕਲਗੀਧਰ ਜੀ ਜਿਹੜਾ ਤੁਹਾਡਾ ਜਸ ਗਾਉਂਦੇ ਨੇ। ਖਾਲਸਾ ਜੀ, ਗੁਰੂ ਕਲਗੀਧਰ ਪਾਰ ਬ੍ਰਹਮ ਪਰਮੇਸ਼ਰ ਰੂਪ ਨੇ, ਪਰਮੇਸ਼ਰ ਵਿਚ ਤੇ ਗੁਰੂ ਕਲਗੀਧਰ ਵਿਚ ਕਦੇ ਕਿਸੇ ਨੇ ਭੇਦ ਨੀ ਸਮਝਣਾ। ਦਸਵੇਂ ਪਾਤਸ਼ਾਹ ਤੇ ਪਾਰ ਬ੍ਰਹਮ ਪਰਮੇਸ਼ਰ ਦੋਨੋਂ ਇਕ ਮਿਕ ਹਨ। ਤੋ ਇੱਥੇ ਕਹਿ ਰਹੇ ਨੇ ਕਿਰਪਾਲ ਦਾਸ ਜੀ ਮਹਾਰਾਜ, ਨਾਰਦ ਮੁਨੀ ਔਰ ਉਹਦੇ ਵਰਗੇ ਹੋਰ ਪਤਾ ਨੀ ਕਿਤਨੇ ਕ ਰਿਸ਼ੀ ਨੇ ਜਿਹੜੇ ਤੁਹਾਡਾ ਜਸ ਗਾਉਂਦੇ ਨੇ, ਬੜੇ ਬੜੇ ਯੋਗੀਸ਼ਰ ਧਿਆਨ ਵਿਚ ਤੁਹਾਨੂੰ ਧਿਆਉਂਦੇ ਹਨ।
ਇੰਦਰਾਦਿਕ ਸੁਰ ਕਿੰਨਰ ਜੱਛ,
ਇੰਦਰਾਦਿਕ ਦੇਵਤੇ ਬੜੇ ਬੜੇ ਵੱਡੇ ਦੇਵਤੇ, ਕਿੰਨਰ ਜੱਛ ਹੋਰ ਜਿਤਨੇ ਵੀ ਦੇਵਤੇ ਹਨ,
ਵਿਦਿਆ ਧਰ ਗੰਧਰਵ ਪ੍ਰਤੱਛ,
ਵਿਦਿਆਧਰ ਗੰਧਰਵ ਆਦਿਕ ਜਿਹੜੇ ਪ੍ਰਤੱਛ ਹਨ ਦੇਵਤੇ,
ਚਰਨ ਕਮਲ ਸੁਭ ਕਰੈ ਆਰਾਧਨ,
ਸਾਰੇ ਦੇਵੀਆਂ ਤੇ ਦੇਵਤੇ ਮਹਾਰਾਜ ਜੀ ਤੁਹਾਡੇ ਚਰਣਾ ਕਮਲਾਂ ਦੀ ਆਰਾਧਨਾ ਕਰਦੇ ਨੇ। ਹੇ ਗੁਰੂ ਕਲਗੀਧਰ ਪਾਤਸ਼ਾਹ, ਇਹ ਸਭ ਤੁਹਾਡੇ ਚਰਣਾ ਨੂੰ ਆਰਾਧਦੇ ਨੇ, ਇਹ ਸਾਰੇ ਤੁਹਾਡੇ ਚਰਣਾ ਦੀ ਸੇਵਾ ਮੰਗਦੇ ਨੇ, ਤੁਹਾਡੇ ਚਰਣਾ ਨੂੰ ਆਪਣੇ ਨਿਤ ਹਿਰਦੇ ਵਿਚ ਆਰਾਧਦੇ ਹਨ।
ਆਦਿਕ ਸਾਧਨ ਸਾਧਨ,
ਬੜੇ ਬੜੇ ਤਪਸਵੀ ਤੁਹਾਡਾ ਸਰੂਪ ਆਪਣੇ ਹਿਰਦੇ ਚ ਵਸਾ ਕੇ ਤਪੱਸਿਆ ਕਰਦੇ ਨੇ, ਤਪ ਦੀ ਸਾਧਨਾ ਕਰਦੇ ਹਨ, ਬੜੇ ਬੜੇ ਕਰੜੇ ਸਾਧਨ ਕਰਦੇ ਨੇ ਤਪ ਦੇ।
ਹਮ ਲੋਕਨ ਕੇ ਭਾਗ ਬਡੇਰੇ, ਲੋਚਨ ਗੋਚਰ ਤੂੰ ਕੋ ਹੇਰੇ,
ਇਹ ਤਾਂ ਸਾਡੇ ਵਰਗੇ ਲੋਕਾਂ ਦੇ ਵੱਡੇ ਭਾਗ ਨੇ, ਸਵੱਲੇ ਭਾਗ ਨੇ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਪ੍ਰਤੱਖ ਤੁਹਾਡੇ ਦਰਸ਼ਨ ਕਰ ਰਹੇ ਹਾਂ। ਨਹੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਾਂ ਪਾਤਸ਼ਾਹ ਦੇਵਤੇ ਵੀ ਲੋਚਦੇ ਹਨ। ਇਹ ਤਾਂ ਮਹਾਰਾਜ ਸਾਡੇ ਕੋਈ ਸਵੱਲੇ ਭਾਗ ਨੇ, ਚੰਗੇ ਭਾਗ ਚੰਗੇ ਕਰਮ ਨੇ ਕਿ ਅਸੀਂ ਆਪਣੇ ਨੇਤਰਾਂ ਨਾਲ ਹੇ ਗਰੀਬਨ ਵਾਹਿਗੁਰੂ ਕਲਗੀਧਰ ਜੀ ਤੁਹਾਡੀ ਸੋਹਣੀ ਸੁੰਦਰ ਮੂਰਤ ਦੇ ਦਰਸ਼ਨ ਕਰ ਰਹੇ ਹਾਂ।
ਮਨ ਬਾਣੀ ਕੋ ਵਿਸ਼ਾ ਨਾ ਹੋਏ,
ਮਹਾਰਾਜ ਆਪ ਜੀ ਦਾ ਸਵਰੂਪ ਮਨ ਬਾਣੀ ਦਾ ਵਿਸ਼ਾ ਨਹੀਂ ਹੈ, मन बच कर्म करके आप जी दे स्वरूप बारे ध्यान करके कथन करके नहीं दसया जा सकदा।
भगत श्रुति सिमरत सब कोए,
जिन्निया श्रुतियां ने जितनिया सिमरतियां ने ए सब आप जी दा जस गायन कर दिया ने, श्रुतियां सिमरतियां सब यही कह दिया ने कि आप जी मन बाणी दा विषय नहीं हो।
अस प्रभु पाए कौन तज सके,
ऐसा प्रभु सरगुण रूप दे विच सानू प्रतख प्राप्त होया ते ऐसे प्रभु नू गुरु गोबिंद सिंह साहब दे रूप विच प्राप्त करके ऐसा कौन है जेड़ा ऐसे प्रभु दा त्याग करके जा सके। महाराज कौन ऐसे प्रभु नू तज के जा सकदा है,
इसके पद सरोज सुर सके,
जिन्हां दे पवित्र चरना कमला वल देवते भी तकदे ने, देवतियां दी भी निगाह जिन्हां आप जी दे पवित्र चरना कमला दे उत्ते टिकी हुई है।
भूल चूक दातन ते होए बख्शन हार प्रभु तुम सोए,
महाराज जी तुहाड्यां सेवकां कोलों दासां कोलों भूल चुक हो गई है, जेड़े उदासी साध दौड़े ने महाराज रात नू डेरे नू छड के उह वी तुहाडे दास ते सेवक ने, ते महाराज जी तुहाड्यां दासां सेवकां कोलों भूल चुक होई है ते हे प्रभु जी तुसी बड़े बड़े बख्शंद हो, महाराज तुसी बख्शनहार हो, कृपा करो दया करके महाराज साडियां भुल्लां नूं ना चितारदियां होया हे बख्शनहार बख्शिंद सतगुरु जी बख्श लवो।
जिसके उर निश्चा अस देत,
महाराज जी जिस दे हिरदे विच तुसी इस प्रकार दा निश्चा बख्शदे हो,
ते निज संग मिलाए तुलेत,
तुसी अपने नाल मिला लैंदे हो, ओनू तुसी अपने विच अभेद कर लेंदे हो, एक मेक कर लेंदे हो।
कहां बुद्धि हम करें बड़ाई,
महाराज साडे विच इतनी बुद्धि किथे है कि असी तुहाडी बड़ियाई कर सकीए, साडे विच इतनी ताकत किथे है गरीब नवाज कि असी तुहाडी बड़ियाई गायन कर सकीए।
तुमरी प्रभा तुम्हें वन आए,
प्रभु तुहाडी शोभा तुहाडी उपमा तुहानू ही बनाउंदी है महाराज, साडे कोल शब्द नहीं हन कि असी अपने शब्दां द्वारा तुहाडी शोभा बयान कर सकीए, उपमा वर्णन कर सकीए, महाराज तुहाडी उपमा शोभा तुहानू ही बनाउंदी है।
ए प्रशंत साध कृपाल,
एदा गुरु खालसा जी महंत कृपाल दास जी उदासी जी ने महाराज गुरु कलगीधर जी दी बड़ी भारी प्रशंसा कीती है, महाराज दसवें पातशाह जी दा बड़ा भारी गुणगान कीता है, गुरुदेव दा जस गायन कीता है।
व्यास बचन तप कयो कृपाल,
तो महंत कृपाल दास जी दे बचन सुन के महाराज गुरु कलगीधर जी हस पए मुस्कुरा पए। इत्थे वेखो महाराज गुरु कलगीधर दा हिरदा कितने कवाल दा दिलेरी नाल भरिया होया ते कितना ठरम्मा ते धीरज अंदर कि एक बड़ा वड्डा भारी जंग होण लगा, और ए जंग गुरु कलगीधर दे जीवन दा पहला जंग है, हालांकि जंग लड़न दा कोई तजर्बा नहीं है, जे मनुखी शरीर दे तौर दे उत्ते विचार करिए ते सतगुरां दी ए पहली जंग है, जंग लड़न दा कोई तजर्बा नहीं, और पहला जंग हो रहा भंगाणी दा, उहदे च पहला 500 पठान एकदम दगेबाज हो के दौड़ के चले जांदे, एकदम उधर जंग शुरू होण वाला है उधरों 500 पठान छड के चले जांदे, फिर 580 साध सन उह भी अचनचेत चले जांदे, 1000 बंदा जंग शुरू होण तों ठीक एक दिन पहला साथ छड के चला जा रहा है, पर महाराज गुरु कलगीधर पातशाह जी का हौसला उस तरह बुलंद है, एक कमाल दी विरती है मेरे सतगुरु दसवें पातशाह दी कि रंचक भर भी मन डावा डोल नहीं होया कि 1000 बंदा साडा साथ छड के चला गया जंग किवें लड़ांगे, उस तरह चढ़दी कला दी विरती है, मन ढैंदी कला विच नहीं आया, ये साडे सारियां वास्ते संकेत है कि लड़ाई बंदियां दी गिणती नाल नहीं लड़ी जांदी, लड़ाई दलेरी ते हौसले नाल लड़ी जांदी है, लड़ाइयां जंग युद्ध बंदियां दी गिणती नाल नहीं लड़ियां जांदियां, खेडां दे वग्गां दे वाघ ही हुंदे ने, ਪਰ ਬੱਬਰ ਸ਼ੇਰ ਕਦੇ ਸਾਥ ਨਹੀਂ ਭਾਲਦਾ ਕਿ ਮੇਰੇ ਨਾਲ 15-20-50 ਸ਼ੇਰ ਹੋਰ ਹੋਣ ਤੇ ਤਾਂ ਮੈਂ ਇਹਨਾਂ ਭੇਡਾਂ ਦੇ ਵੱਗ ਦੇ ਇੱਜੜ ਤੇ ਹਮਲਾ ਕਰਾਂਗਾ। ਸ਼ੇਰ ਇਕੱਲਾ ਹੀ ਉਹਨਾਂ ਸਾਰਿਆਂ ਤੇ ਹਮਲਾ ਕਰਨ ਵਾਸਤੇ ਸਮਰੱਥ ਹੁੰਦਾ। ਇਹੀ ਸਿੰਘ ਦੀ ਸੂਰਮੇ ਦੀ ਪਰਿਭਾਸ਼ਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜੇ ਮੁਸਕਰਾਏ। ਮਹੰਤ ਕਿਰਪਾਲ ਦਾਸ ਉਦਾਸੀ ਜੀ ਦੇ ਬਚਨ ਸੁਣ ਕੇ ਮਹਾਰਾਜ ਜੀ ਮੁਸਕਰਾ ਕੇ ਹੱਸ ਕੇ ਉਸ ਵਕਤ ਬੋਲੇ, ਕਹਿਣ ਲੱਗੇ,
ਬ੍ਰਿੰਦ ਗਿਰੰਦਨ ਜਮੂ ਬਿਲੰਦ ਹਮ ਪਰ ਜਦ ਆਏ ਕਰ ਦੁੰਦ।
ਮਹਾਰਾਜ ਜੀ ਕਹਿੰਦੇ, ਮਹੰਤ ਜੀ ਤੁਹਾਨੂੰ ਪਤਾ ਹੀ ਹੈ ਕਿ ਪਹਾੜੀ ਰਾਜੇ ਬਹੁਤ ਸਾਰਾ ਵੱਡਾ ਦਲ ਸਮੇਟ ਕੇ ਬਹੁਤ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਬੜਾ ਵੱਡਾ ਭਾਰੀ ਇਕੱਠ ਕਰਕੇ ਆਪਣੀ ਫੌਜ ਦਾ ਸਾਡੇ ਤੇ ਚੜ ਕੇ ਆ ਰਹੇ ਨੇ ਔਰ ਸਾਡੇ ਨਾਲ ਬੜਾ ਵੱਡਾ ਭਾਰੀ ਦੁੰਦ ਕਰਨਾ ਚਾਹੁੰਦੇ ਨੇ।
ਭੀਮ ਚੰਦ ਕੇ ਕਹੇ ਕਹਾਰੇ,
ਰਾਜੇ ਭੀਮ ਚੰਦ ਦੇ ਕਹਿਣ ਕਹਾਣ ਦੇ ਉੱਤੇ ਭੀਮ ਚੰਦ ਦੇ ਹੁਕਮ ਦੇ ਨਾਲ ਬਾਈ ਧਾਰ ਦੀਆਂ ਰਿਆਸਤਾਂ ਦੇ ਬੜੇ ਬੜੇ ਵੱਡੇ ਰਾਜੇ ਬੜੇ ਬੜੇ ਬਲੀ ਤੇ ਬਲਵਾਨ ਰਾਜੇ ਆਪਣੇ ਦਲ ਦੇ ਨਾਲ ਆਪਣੇ ਬਲ ਦੇ ਨਾਲ ਆਪਣੀ ਫੌਜ ਦੇ ਨਾਲ ਚੜ ਕੇ ਆ ਰਹੇ ਨੇ।
ਸਭਨ ਸਕੇਲੀ ਕਨੀ ਕਨੇਰੇ,
ਇਹਨਾਂ ਨੇ ਬਹੁਤ ਸਾਰੀ ਵੱਡੀ ਫੌਜ ਆਪਣੇ ਨਾਲ ਇਕੱਠੀ ਕੀਤੀ ਹੈ, ਬੜਾ ਵੱਡਾ ਭਾਰੀ ਦਲ ਜਿਨ੍ਹਾਂ ਨੇ ਆਪਣੇ ਨਾਲ ਇਕੱਠਾ ਕੀਤਾ ਹੈ।
ਦੇਸ਼ਾਲੇ ਸੰਗ ਬਡੇਰੇ,
ਔਰ ਇਹਨਾਂ ਸਾਰੀਆਂ ਫੌਜਾਂ ਤੇ ਸਾਰੇ ਰਾਜਿਆਂ ਦੀ ਜਰਨੈਲੀ ਕਰਦਾ ਹੋਇਆ ਰਾਜਾ ਫਤਿਹ ਸ਼ਾਹ ਆ ਰਿਹਾ। ਰਾਜਾ ਫਤਿਹ ਸ਼ਾਹ ਇਹਨਾਂ ਸਾਰਿਆਂ ਦਾ ਆਗੂ ਬਣ ਕੇ ਇਹਨਾਂ ਦਾ ਮੂਹਰੇ ਬਣ ਕੇ ਅੱਗੇ ਹੋ ਕੇ ਆ ਰਿਹਾ।
ਬਿਨਾਂ ਕਾਜ ਮੂਰਖ ਅਹੰਕਾਰੇ ਲੜਬੇ ਕਰੀ ਅਸ ਤਿਆਰੇ,
ਬਿਨਾਂ ਕੰਮ ਤੋਂ ਮੂਰਖ ਤੇ ਅਹੰਕਾਰੀ ਸਾਡੇ ਨਾਲ ਲੜਨ ਵਾਸਤੇ ਇਹੋ ਜਿਹੀ ਤਿਆਰੀ ਕਰਕੇ ਆ ਰਹੇ ਨੇ। ਹਾਲਾਂਕਿ ਸਾਡੀ ਰਾਜੇ ਫਤਿਹ ਸ਼ਾਹ ਨਾਲ ਕੋਈ ਦੁਸ਼ਮਣੀ ਨਹੀਂ, ਜਾਂ ਹੋਰ ਜਿਹੜੇ ਪਹਾੜੀ ਰਾਜੇ ਨੇ ਉਨ੍ਹਾਂ ਨਾਲ ਵੀ ਸਾਡੀ ਕੋਈ ਦੁਸ਼ਮਣੀ ਨਹੀਂ। ਅਸੀਂ ਉਨ੍ਹਾਂ ਕੋਲੋਂ ਜ਼ਮੀਨ ਨਹੀਂ ਮੰਗਦੇ, ਅਸੀਂ ਉਨ੍ਹਾਂ ਕੋਲੋਂ ਰਾਜ ਭਾਗ ਨਹੀਂ ਮੰਗਦੇ ਕਿ ਸਾਨੂੰ ਤੁਹਾਡਾ ਰਾਜ ਚਾਹੀਦਾ। ਅਸੀਂ ਆਪਣੀ ਸਵੈ ਇੱਛਾ ਨਾਲ ਵਿਚਰ ਰਹੇ ਹਾਂ, ਪਰ ਬਿਨਾਂ ਕਾਰਨ ਤੋਂ ਨਾਹਕ ਸਾਡੇ ਨਾਲ ਲੜਨ ਵਾਸਤੇ ਉਹ ਚੜ ਕੇ ਆ ਰਹੇ ਹਨ।
ਅੱਜ ਚੜੇ ਹਮਲੇ ਨਿਜ ਦਲ ਕੋ,
ਅੱਜ ਅਸੀਂ ਆਪਣਾ ਦਲ ਲੈ ਕੇ ਚੜਨਾ, ਕਿਉਂਕਿ ਉਸ ਦਿਨ ਦੀ ਗੱਲ ਹੋ ਰਹੀ ਜਿਸ ਦਿਨ ਦਲ ਆਪਸ ਚ ਆਹਮਣੇ ਸਾਹਮਣੇ ਹੋਣੇ ਨੇ, ਜਿਸ ਦਿਨ ਲੜਾਈ ਸ਼ੁਰੂ ਹੋਣੀ ਸੀ। ਮਹਾਰਾਜ ਜੀ ਕਹਿੰਦੇ, ਅੱਜ ਮਹੰਤ ਕਿਰਪਾਲ ਦਾਸ ਜੀ ਅਸੀਂ ਵੀ ਆਪਣਾ ਦਲ ਲੈ ਕੇ ਚੜਨ ਲੱਗੇ ਹਾਂ, ਭੰਗਾਣੀ ਦੇ ਮੈਦਾਨ ਨੂੰ ਜਾਣ ਲੱਗੇ ਹਾਂ।
ਠੀਕ ਹੈ, ਅਪਰ ਦਿਖਾਵੇ ਬਲ ਕੋ,
ਉੱਥੇ ਜਾ ਕੇ ਅਸੀਂ ਆਪਣਾ ਬਲ ਵੀ ਵਿਖਾਵਾਂਗੇ ਔਰ ਦੁਸ਼ਮਣ ਦਾ ਬਲ ਵੀ ਵੇਖਾਂਗੇ ਕਿ ਦੁਸ਼ਮਣ ਚ ਕਿੰਨੀ ਕੁ ਤਾਕਤ ਹੈ। ਉੱਥੇ ਜਾ ਕੇ ਆਪਣਾ ਬਲ ਵਿਖਾਵਾਂਗੇ ਔਰ ਵੇਖਾਂਗੇ।
ਤੁਮ ਸੰਤ ਸਰੂਪ ਸਮਰੱਥ ਕੋ ਵਿਜੈ ਹੋਏ ਕਿਸ ਕੇ ਹੱਥ।
ਦੇਖੋ ਕਲਗੀਧਰ ਜੀ ਅਣਜਾਣ ਜੇ ਬਣੇ ਮਹੰਤ ਕਿਰਪਾਲ ਦਾਸ ਜੀ ਨੂੰ ਕਹਿੰਦੇ, ਮਹੰਤ ਜੀ ਤੁਸੀਂ ਤਾਂ ਬੜੇ ਸਮਰੱਥ ਹੋ, ਮਹਾਂਪੁਰਖ ਹੋ, ਮਹਾਤਮਾ ਹੋ, ਸਾਧੂ ਹੋ, ਬੰਦਗੀ ਵਾਲੇ ਹੋ, ਤੇ ਬੰਦਗੀ ਵਾਲੇ ਸਾਧੂ ਤ੍ਰਿਕਾਲ ਦਰਸ਼ੀ ਹੁੰਦੇ ਨੇ, ਤੇ ਏਦਾਂ ਦੱਸੋ ਇਹ ਜਿਹੜਾ ਅੱਜ ਜੰਗ ਹੋਣਾ ਸਾਡਾ ਤੇ ਪਹਾੜੀ ਰਾਜਿਆਂ ਦਾ, ਦੱਸੋ ਜਿੱਤ ਕਿਹਦੀ ਹੋਵੇਗੀ। ਗੁਰੂ ਕਲਗੀਧਰ ਜੀ ਮਹੰਤ ਕਿਰਪਾਲ ਦਾਸ ਜੀ ਨੂੰ ਪੁੱਛ ਰਹੇ ਨੇ, ਸਤਿਕਾਰ ਦੇ ਰਹੇ ਨੇ ਆਪਣੇ ਸਾਧੂਆਂ ਨੂੰ। ਮਹਾਰਾਜ ਜੀ ਕਹਿੰਦੇ, ਮਹੰਤ ਜੀ ਦੱਸੋ ਇਸ ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਅੱਜ ਅਸੀਂ ਆਹਮੋ ਸਾਹਮਣੇ ਹੋ ਕੇ ਲੜਨਾ ਦੁਸ਼ਮਣ ਦੇ ਨਾਲ, ਇੱਕ ਪਾਸੇ ਫਤਿਹ ਸ਼ਾਹ ਆਪਣਾ ਦਲ ਲੈ ਕੇ ਆ ਰਿਹਾ, ਦੂਜੇ ਪਾਸੋਂ ਆਪਣੀ ਫੌਜ ਲੈ ਕੇ ਅਸੀਂ ਚੱਲੇ ਹਾਂ, ਤੇ ਸਾਡੇ ਇਸ ਭੇਡ ਦੇ ਵਿਚ ਸਾਡੇ ਇਸ ਜੰਗ ਦੇ ਵਿਚ ਦੱਸੋ ਜਿੱਤ ਕਿਹਦੇ ਹੱਥ ਆਵੇਗੀ।
ਕੌਣ ਤਜਿਆ ਰਣ ਖੇਤ ਪੱਲਾਵੇ,
ਕਿਹੜਾ ਰਣ ਭੂਮੀ ਨੂੰ ਛੱਡ ਕੇ ਦੌੜੇਗਾ, ਕਿਹਨੂੰ ਜੰਗ ਦੀ ਭੂਮੀ ਛੱਡ ਕੇ ਭੱਜਣਾ ਪਵੇਗਾ, ਨੱਠਣਾ ਪਵੇਗਾ।
ਕੌਣ ਜੀਤ ਸ਼ੀਘਰ ਘਰ ਜਾਵੇ,
ਅੱਜ ਕੌਣ ਜੰਗ ਜਿੱਤ ਕੇ ਬੜੀ ਸ਼ੀਘਰਤਾਈ ਨਾਲ ਘਰ ਮੁੜੇਗਾ, ਕਿਹਦੇ ਹਿੱਸੇ ਅੱਜ ਜਿੱਤ ਆਵੇਗੀ, ਫਤਿਹ ਅੱਜ ਕਿਹਨੂੰ ਜੰਗ ਚ ਪ੍ਰਾਪਤ ਹੋਵੇਗੀ।
ਨਾਮ ਕਿਰਪਾਲ ਕਿਰਪਾਲ ਸਰੂਪ ਕਹੋ ਬਤਾਵਨ ਬਾਤ ਅਨੂਪ।
ਹੇ ਮਹੰਤ ਕਿਰਪਾਲ ਦਾਸ ਜੀ, ਤੁਹਾਡਾ ਨਾਮ ਕਿਰਪਾਲ ਦਾਸ ਹੈ ਔਰ ਤੁਸੀਂ ਕਿਰਪਾਲੂ ਸਰੂਪ ਹੋ, ਮਹਾਂਪੁਰਖ ਕਿਰਪਾ ਦੇ ਰੰਗ ਵਿਚ ਰੰਗੇ ਹੁੰਦੇ ਨੇ, ਦੱਸੋ ਅੱਜ ਸਾਨੂੰ ਕੌਣ ਫਤਿਹ ਪ੍ਰਾਪਤ ਕਰਕੇ ਘਰ ਮੁੜੇਗਾ, ਅੱਜ ਕਿਹੜਾ ਦੁਸ਼ਮਣ ਜੰਗ ਦੇ ਮੈਦਾਨ ਵਿਚੋਂ ਦੌੜੇਗਾ, ਕੌਣ ਨੱਠੇਗਾ, ਕੌਣ ਰਣ ਭੂਮੀ ਵਿਚ ਆਪਣਾ ਰਣ ਥੰਭ ਗੱਡ ਕੇ ਆਪਣੀ ਜਿੱਤ ਦੇ ਨਿਸ਼ਾਨ ਝੁਲਾਵੇਗਾ।
ਸੁਣ ਮਹੰਤ ਦ੍ਰਿਗ ਤੇ ਜਲ ਤੇਰੇ,
ਜਦੋਂ ਕਲਗੀ ਧਰ ਨੇ ਬਚਨ ਕਹੇ ਨਾ ਮਹੰਤ ਜੀ ਨੂੰ ਪੁੱਛਣ ਦੇ ਨੇ, ਮਹੰਤ ਜੀ ਤੁਸੀਂ ਦੱਸੋ, ਤੇ ਦੇਖੋ ਕਿ ਮਹੰਤ ਜੀ ਦੇ ਅੰਦਰ ਕਿੰਨਾ ਪਿਆਰ ਪ੍ਰੇਮ। ਕਹਿੰਦੇ ਮਹੰਤ ਕਿਰਪਾਲ ਦਾਸ ਜੀ ਦੀਆਂ ਅੱਖਾਂ ਚੋਂ ਪਾਣੀ ਟਰਕ ਆਇਆ, ਨੇਤਰਾਂ ਵਿਚੋਂ ਜਲ ਵਹਿ ਟੁਰਿਆ ਕਿ ਸਤਿਗੁਰੂ ਜੀ ਮੇਰੇ ਵਰਗੇ ਗਰੀਬ ਨੂੰ ਕਿੰਨਾ ਮਾਣ ਦੇ ਰਹੇ ਨੇ, ਇਕ ਨਿਮਾਣੇ ਜੇ ਫਕੀਰ ਸਾਧ ਨੂੰ ਇੰਨਾ ਮਾਣ ਦੇ ਰਹੇ ਨੇ, ਪੁੱਛ ਰਹੇ ਨੇ ਮੈਨੂੰ ਕਿ ਜਿਵੇਂ ਮੈਂ ਕਿੱਡਾ ਵੱਡਾ ਸਮਰੱਥ ਹੋਵਾਂ, ਤੇ ਸਤਿਗੁਰੂ ਜੀ ਆਪ ਸਰਬ ਕਲਾ ਸਮਰੱਥ ਹੋਣ ਦੇ ਬਾਵਜੂਦ ਮੈਨੂੰ ਪੁੱਛ ਰਹੇ ਨੇ। ਕਹਿੰਦੇ ਮਹੰਤ ਕਿਰਪਾਲ ਦਾਸ ਜੀ ਦੀਆਂ ਅੱਖਾਂ ਵਿਚ ਉਸ ਵੇਲੇ ਪਾਣੀ ਭਰ ਆਇਆ।
ਕਹਾਂ ਬਾਕ ਸੁਣੀਏ ਪ੍ਰਭ ਮੇਰੇ,
ਕਹਿਣ ਲੱਗੇ ਮਹੰਤ ਜੀ ਨੇਤਰ ਭਰੇ ਹੋਏ ਬੜੇ ਬੈਰਾਗ ਵਿਚ ਆ ਗਏ ਤੇ ਕਹਿਣ ਲੱਗੇ, ਹੇ ਪ੍ਰਭੂ, ਹੇ ਗੁਰਦੇਵ, ਹੇ ਮੇਰੇ ਸਵਾਮੀ ਜਗਤਨਾਥ ਦੀਨਾਨਾਥ ਗੁਰੂ ਕਲਗੀਧਰ ਜੀ, ਸੁਣੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ।
ਖੇਲ ਅਨੇਕ ਰਚੋ ਮਨ ਭਾਏ,
ਮਹਾਰਾਜ ਤੁਸੀਂ ਮਨ ਭਾਉਂਦੇ ਖੇਡ ਰਚਦੇ ਹੋ, ਅਨੇਕਾਂ ਤਰ੍ਹਾਂ ਦੇ ਅਨੇਕ ਪ੍ਰਕਾਰ ਦੇ ਮਨ ਭਾਉਂਦੇ ਖੇਡ, ਅਨੇਕ ਪ੍ਰਕਾਰ ਦੀ ਮਨ ਭਾਉਂਦੀ ਲੀਲਾ ਤੁਸੀਂ ਵਰਤਾਉਂਦੇ ਹੋ।
ਹਰ ਲੀਲਾ ਅਨੁਸਾਰ ਬਣਾਏ,
ਮਾਨਵੀ ਲੀਲਾ ਦੇ ਅਨੁਸਾਰ ਤੁਸੀਂ ਸਾਰੇ ਕੌਤਕ ਕਰ ਰਹੇ ਹੋ। ਹੈ ਉਹ ਦੇਵ ਸਰੂਪ ਪਰਮੇਸ਼ਰ ਸਰੂਪ, ਪਰ ਮਾਨਵੀ ਲੀਲਾ ਦੇ ਰੂਪ ਦੇ ਵਿਚ ਤੁਸੀਂ ਸਾਰੇ ਕੰਮ ਕਰ ਰਹੇ ਹੋ।
ਪ੍ਰਥਮ ਸ਼ਤਰੂ ਮਧੁ ਕੈਤਵ ਮਾਰੇ,
ਪਹਿਲੇ ਯੁਗਾਂ ਵਿਚ ਸਭ ਤੋਂ ਪਹਿਲਾ ਜਿਹੜਾ ਸ਼ਤਰੂ ਸੀ ਉਹਦਾ ਨਾਂ ਸੀ ਮਧ ਕੈਟਵ। ਮਧ ਕੈਟਵ ਨਾਮ ਦਾ ਜਿਹੜਾ ਬੜਾ ਭਾਰੀ ਦੈਂਤ ਤੇ ਦਾਨਵ ਸੀ,
ਸੋਲੀਏ ਮਾਰੇ,
ਬ੍ਰਹਮਾ ਜੀ ਦੀ ਸਹਾਇਤਾ ਕਰਨ ਵਾਸਤੇ ਤੁਸੀਂ ਹੀ ਉਹਨੂੰ ਮਾਰਿਆ ਸੀ। ਉਸ ਮਧ ਕੈਟਵ ਨੂੰ ਮਾਰਨ ਵਾਲੇ, ਮਧ ਕੈਟਵ ਨੂੰ ਮਰਦਨ ਵਾਲੇ, ਹੇ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਤੁਸੀਂ ਸੋ। ਤੁਸੀਂ ਹੀ ਸਤਯੁਗ ਦੇ ਵਿਚ ਮਹਾਰਾਜ ਜੀ ਉਸ ਵੱਡੇ ਬਲਵਾਨ ਮਧ ਕੈਟਵ ਨੂੰ ਮਾਰ ਕੇ ਬ੍ਰਹਮਾ ਜੀ ਦੀ ਸਹਾਇਤਾ ਕੀਤੀ।
ਹੁਣ ਸਤਯੁਗ ਮੈਂ ਦਿੱਤੀ ਸੋ ਨੰਦ,
ਫਿਰ ਸਤਯੁਗ ਦੇ ਵਿਚ ਜੋ ਦਿੱਤੀ ਦਾ ਨੰਦ, ਜਾਣੇ ਕਿ ਦਿੱਤੀ ਦਾ ਪੁੱਤਰ ਸੀ,
ਹਿਰਨ ਕਸ਼ਯਪ ਹਿਰਨਾਚ ਨਿਕੰਦ,
ਹਿਰਨਿਆ ਕਸ਼ਯਪ ਤੇ ਹਰਨਾਕਸ਼ ਦੋ ਭਰਾ ਸੀ। ਹਿਰਣਾ ਕਸ਼ਯਪ ਤੇ ਹਰਨਾਕਸ਼ ਜਿਹੜੇ ਦੋ ਭਰਾ ਸਨ, ਇਨ੍ਹਾਂ ਨੂੰ ਨਿਕੰਦਣ ਵਾਲੇ ਮਹਾਰਾਜ ਤੁਸੀਂ ਹੀ ਨਰਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਦਾ ਪੇਟ ਪਾੜਿਆ ਹੈ। ਮਹਾਰਾਜ ਉਹ ਵੀ ਤੁਸੀਂ ਸੀ, ਤੁਹਾਡੇ ਕੋਲੋਂ ਹੀ ਬਲ ਲੈ ਕੇ ਨਰਸਿੰਘ ਜੀ ਨੇ, ਮਹਾਰਾਜ ਭਗਵਾਨ ਰੂਪੀ ਨੇ ਨਰਸਿੰਘ ਦਾ ਮਹਾਰਾਜ ਜੀ ਨੇ ਗੁਰਬਾਣੀ ਚ ਜ਼ਿਕਰ ਕੀਤਾ, ਆਪ ਪ੍ਰਮਾਤਮਾ ਥੰਮ ਪਾੜ ਕੇ ਪੈਦਾ ਹੋਇਆ, ਔਰ ਥੰਮ ਪਾੜ ਕੇ ਪੈਦਾ ਹੋ ਕੇ ਹਰਨਾਕਸ਼ ਨਖੀ ਵਿਦਾਰਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਂਵਾਕ ਹੈ। ਮਹਾਰਾਜ ਨਰਸਿੰਘ ਰੂਪ ਵੀ ਤੁਸੀਂ ਆਪ ਹੋ, ਆਪ ਨੇ ਹੀ ਨਰਸਿੰਘ ਰੂਪ ਹੋ ਕਰਕੇ ਹਰਨਾਕਸ਼ ਨੂੰ ਮਾਰਿਆ, ਹਿਰਣਿਆ ਕਸ਼ਯਪ ਨੂੰ ਮਾਰਿਆ ਹੈ।
ਤ੍ਰੇਤੇ ਮੈਂ ਰਾਵਣ ਬਲਵਾਨਾ,
ਤ੍ਰੇਤੇ ਯੁਗ ਦੇ ਵਿਚ ਜਿਹੜਾ ਬੜਾ ਬਲਵਾਨ ਰਾਵਣ ਹੈ, ਜੋ ਬੜਾ ਬਲੀ ਸੀ, ਇਤਨਾ ਬਲਵਾਨ ਸੀ ਕਿ ਜੋ ਚਾਹੇ ਮਰਜ਼ੀ ਕਰ ਸਕਦਾ ਸੀ।
ਤਿੰਨ ਲੋਕ ਮੈਂ ਤਪਿਓ ਮਾਨਾ,
ਜਿਹੜਾ ਤਿੰਨਾਂ ਲੋਕਾਂ ਵਿਚ ਬੜਾ ਭਾਰੀ ਤਪ ਕੀਤਾ, ਉਹਨੇ ਤਿੰਨੇ ਲੋਕ ਜਿੱਤ ਲਏ ਰਾਵਣ ਨੇ, ਜਿਸ ਨੇ ਇੰਦਰ ਵਰਗੇ ਰਾਜਿਆਂ ਨੂੰ ਵੀ ਜਿੱਤ ਕੇ ਸਵਰਗ ਤੇ ਕਬਜ਼ਾ ਕਰ ਲਿਆ।
ਇਸਕੇ ਸੰਗ ਕਾਲ ਕਮਸਾਨਾ,
ਉਹਦੇ ਨਾਲ ਲੜਨ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ, ਉਹਨਾਂ ਨੇ ਵੀ ਮਹਾਰਾਜ ਜੀ ਤੁਹਾਡੇ ਕੋਲੋਂ ਹੀ ਬਲ ਪ੍ਰਾਪਤ ਕੀਤਾ, ਉਹਨਾਂ ਨੇ ਵੀ ਤੁਹਾਡੇ ਕੋਲੋਂ ਹੀ ਬਲ ਲੈ ਕੇ, ਮਹਾਰਾਜ ਉਹ ਵੀ ਪ੍ਰਮਾਤਮਾ ਦਾ ਅਵਤਾਰ ਸਨ, 14 ਕਲਾ ਅਵਤਾਰ ਸਨ, ਉਹ ਵੀ ਮਹਾਰਾਜ ਜੀ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਸਨ, ਉਨ੍ਹਾਂ ਨੇ ਵੀ ਤੁਹਾਡਾ ਹੀ ਬਲ ਲੈ ਕਰਕੇ ਰਾਵਣ ਵਰਗੇ ਦੁਰਾਚਾਰੀਆਂ ਦਾ ਨਾਸ਼ ਕੀਤਾ, ਉਨ੍ਹਾਂ ਨਾਲ ਜੰਗ ਕਰਕੇ, ਯੁੱਧ ਕਰਕੇ, ਉਨ੍ਹਾਂ ਨੂੰ ਮਾਰ ਕੇ ਫਤਿਹ ਪ੍ਰਾਪਤ ਕੀਤੀ ਹੈ।
ਕੁੰਭਕਰਨ ਭਰਾਤਾ ਮਈਆਨਾ,
ਕਿੱਡਾ ਵੱਡਾ ਬਲੀ ਸੀ ਕੁੰਭਕਰਨ, ਉਹਦਾ ਭਰਾ ਰਾਵਣ ਦਾ ਕਿੱਡਾ ਬਲਵਾਨ ਸੀ ਕੁੰਭਕਰਨ।
ਮੇਘਨਾਦ ਅਤਕਾਏ ਬਿਲੰਦੇ,
ਮੇਘਨਾਦ ਜਿਹੜਾ ਰਾਵਣ ਦਾ ਲੜਕਾ ਸੀ, ਕਿਤਨਾ ਬਲਵਾਨ ਸੀ, ਜਿਹੜਾ ਹੱਦ ਦਾ ਬਹੁਤ ਜ਼ਿਆਦਾ ਬਲਵਾਨ ਸੀ,
ਸਭਨ ਸਮੇਤ ਵਿਨਾਸ਼ੀ ਅਨੰਦੇ,
ਉਹਨਾਂ ਸਾਰਿਆਂ ਦੇ ਸਮੇਤ ਉਹਨਾਂ ਸਾਰਿਆਂ ਦਾ ਨਾਸ਼ ਕੀਤਾ, ਉਹ ਨਾਸ਼ ਕਰਨ ਵਾਲੀ ਜਿਹੜੀ ਸ਼ਕਤੀ ਸੀ ਸ੍ਰੀ ਰਾਮ ਅੰਦਰ, ਮਹਾਰਾਜ ਉਹ ਸ਼ਕਤੀ ਤੁਹਾਡੇ ਚੋਂ ਨਿਕਲੀ ਹੈ, ਉਹ ਸ਼ਕਤੀ ਮਹਾਰਾਜ ਜੀ ਤੁਹਾਡੇ ਕੋਲੋਂ ਉਹਨਾਂ ਨੇ ਪ੍ਰਾਪਤ ਕੀਤੀ ਹੈ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਾ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ। ਮਹਾਰਾਜ ਉਹਨਾਂ ਨੇ ਤੁਹਾਡੇ ਕੋਲੋਂ ਬਲ ਲੈ ਕਰਕੇ ਤੁਸੀਂ ਹੀ ਉਹਨਾਂ ਨੂੰ ਕ੍ਰਿਸ਼ਨ ਰੂਪ ਹੋ ਕਰਕੇ ਮਾਰਿਆ, ਰਾਮ ਰੂਪ ਹੋ ਕਰਕੇ ਮਾਰਿਆ।
ਭਾਰਤ ਦੁਆਪਰ ਮੈਂ ਬਦ ਘਾਲਾ,
ਦੁਆਪਰ ਯੁੱਗ ਦੇ ਵਿਚ ਮਹਾਭਾਰਤ ਦਾ ਬੜਾ ਵੱਡਾ ਭਾਰੀ ਯੁੱਧ, ਮਹਾਭਾਰਤ ਦਾ ਬੜਾ ਵੱਡਾ ਭਾਰੀ ਜੰਗ ਵੀ ਮਹਾਰਾਜ ਤੁਸੀਂ ਹੀ ਕਰਨ ਵਾਲੇ ਹੋ।
ਜਰਾਸੰਧ ਤੇ ਆਦ ਨਿਰਪਾਲਾ,
ਜਰਾਸੰਧ ਵਰਗੇ ਬੜੇ ਬੜੇ ਵੱਡੇ ਬਲੀ ਤੇ ਬਲਵਾਨ ਰਾਜੇ ਸਨ ਦੁਆਪਰ ਯੁੱਗ ਦੇ ਅੰਦਰ।
ਅਣਗਣ ਸੈਨਾ ਸਹਿਤ ਸੰਘਾਰਾ,
ਗਿਣਤ ਸੈਨਾ ਸਮੇਤ ਉਹਨਾਂ ਨੂੰ ਮਾਰਨ ਵਾਲੇ ਕ੍ਰਿਸ਼ਨ ਰੂਪ ਵੀ ਮਹਾਰਾਜ ਜੀ ਤੁਸੀਂ ਆਪ ਹੋ।
ਧਰਾ ਵਿਸ਼ਾਲ ਭਾਰ ਨਿਰਵਾਰਾ,
ਔਰ ਧਰਤੀ ਦੇ ਵਿਸ਼ਾਲ ਭਾਰ ਨੂੰ ਤੁਸੀਂ ਨਿਵਾਰਿਆ, ਨਿਵਰਤ ਕੀਤਾ, ਦੂਰ ਕੀਤਾ ਹੈ।
ਕਲੀ ਕਾਲ ਮੈਂ ਅਬ ਤਨ ਧਰਿਓ,
ਮਹਾਰਾਜ ਹੁਣ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਦਾ ਸਰਵ ਕਲਾ ਅਵਤਾਰ, ਕਲਯੁਗ ਦੇ ਵਿਚ ਅਵਤਾਰ ਮਹਾਰਾਜ ਆਪ ਜੀ ਨੇ ਧਾਰਨ ਕੀਤਾ, ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਧਾਰਨ ਕੀਤਾ ਹੈ।
ਖਲ ਦਲ ਬਲ ਹਰਿਓ,
ਔਰ ਮਹਾਰਾਜ ਹੁਣ ਤੁਸੀਂ ਇਹਨਾਂ ਮੂਰਖਾਂ ਦਾ ਬਲ ਹਰਨਾ ਚਾਹੁੰਦੇ ਹੋ, ਇਹਨਾਂ ਮੂਰਖਾਂ ਦੇ ਦਲ ਬਲ ਨੂੰ ਹਰਨਾ ਚਾਹੁੰਦੇ ਹੋ।
ਤਿਪਤ ਪ੍ਰਚੰਡ ਮਹਿਦ ਭੁਜ ਦੰਡੇ,
ਮਹਾਰਾਜ ਆਪ ਜੀ ਦੀਆਂ ਭੁਜ ਦੰਡਿਆਂ ਵਿਚ ਬਾਹਾਂ ਵਿਚ ਭਾਰੀ ਬਲ ਦਿਪਤ ਪ੍ਰਕਾਸ਼ਮਾਨ ਹੋ ਰਿਹਾ, ਵਿਸ਼ਾਲ ਬਲ ਆਪ ਜੀ ਦੀਆਂ ਬਾਹਾਂ ਵਿਚ ਭਰਿਆ ਹੋਇਆ ਨਜ਼ਰ ਆ ਰਿਹਾ।
ਬਲ ਆਸ਼ਰੈ ਰਿਪ ਗਨ ਕਰ ਖੰਡੇ,
ਮਹਾਰਾਜ ਜੀ ਤੁਸੀਂ ਬਲ ਦਾ ਵੀ ਆਸ਼ਰਾ ਹੋ, ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ, ਦੁਸ਼ਮਣਾਂ ਦੇ ਗਣਾਂ ਦੇ ਗਣ, ਸਮੂਹਾਂ ਦੇ ਸਮੂਹਾਂ ਦਾ ਨਾਸ਼ ਕਰਨ ਵਾਲੇ, ਖੰਡਣ ਵਾਲੇ ਹੋ।
ਬ੍ਰਹਮਾ ਆਦਿਕ ਜਿਸ ਤੇ ਡਰ ਪਾਏ, ਐਸੀ ਬਲੀ ਬਿਲੰਦ ਤੁਮ ਘਾਏ,
ਮੇਘਨਾਦ ਵਰਗੇ ਦਾਨਵਾਂ ਕੋਲੋਂ ਬ੍ਰਹਮਾ ਵਰਗੇ ਦੇਵਤੇ ਡਰ ਗਏ, ਤੇ ਜਿਨ੍ਹਾਂ ਦਾਨਵਾਂ ਰਾਕਸ਼ਾਂ ਕੋਲੋਂ ਬ੍ਰਹਮਾ ਵਰਗੇ ਦੇਵਤੇ ਡਰ ਗਏ, ਮਹਾਰਾਜ ਉਹਨਾਂ ਨੂੰ ਵੀ ਤੁਸੀਂ ਮਾਰ ਮੁਕਾਇਆ, ਮੇਘਨਾਦ ਵਰਗਿਆਂ ਨੂੰ, ਵੱਡੇ ਵੱਡੇ ਜਿਹੜੇ ਬਲਵਾਨ ਮਧ ਕੈਟਬ ਵਰਗੇ ਦਾਨਵ ਸਨ ਉਹਨਾਂ ਨੂੰ ਵੀ ਮਹਾਰਾਜ ਜੀ ਤੁਸੀਂ ਮਾਰ ਮੁਕਾਇਆ ਹੈ।
ਕਲ ਨਰ ਬਪਰੇ ਕਹਾ ਅਗਾਰੀ, ਕੋ ਸਮਾਨ ਹੋਏ ਸਕੇ ਤੁਮਾਰੇ।
ਕਲਯੁਗ ਦੇ ਬਪਰੇ ਵਿਚਾਰੇ ਜੀਵ, ਇਹਨਾਂ ਚ ਕੀ ਤਾਕਤ ਹੈ, ਇਹਨਾਂ ਵਿਚ ਕੀ ਬਲ ਹੈ ਕਿ ਇਹ ਤੁਹਾਡੇ ਸਾਹਮਣੇ ਖਲੋ ਕੇ ਤੁਹਾਡੇ ਨਾਲ ਲੜ ਸਕਣ। ਮਹਾਰਾਜ ਰਾਵਣ ਨਹੀਂ ਅੜ ਸਕਿਆ, ਬੜੇ ਬੜੇ ਦੁਰਾਚਾਰੀ ਦਾਨਵ ਰਾਕਸ਼ ਆਪ ਜੀ ਨੇ ਮਾਰੇ, ਬੇਲ ਸੁਬੇਲ ਵਰਗੇ ਦਾਨਵ ਦੁਸ਼ ਦਮਨ ਦੇ ਰੂਪ ਦੇ ਵਿਚ ਆਪ ਜੀ ਨੇ ਮਾਰੇ ਹਨ। ਮਹਾਰਾਜ ਜਿਨ੍ਹਾਂ ਦੇ ਕੋਲੋਂ ਦੇਵਤੇ ਵੀ ਡਰਦੇ ਸਨ, ਜਿਨ੍ਹਾਂ ਕੋਲੋਂ ਦੇਵੀਆਂ ਵੀ ਡਰਦੀਆਂ ਸਨ, ਉਹਨਾਂ ਨੂੰ ਆਪ ਜੀ ਨੇ ਮਾਰ ਮੁਕਾਇਆ। ਤੇ ਕਲਯੁਗ ਦੇ ਆ ਪਹਾੜੀ ਜੇ ਬੰਦੇ ਨਰ, ਸਾਧਾਰਨ ਜੇ ਵਿਅਕਤੀ, ਮਹਾਰਾਜ ਇਹ ਤੁਹਾਡੇ ਸਾਹਮਣੇ ਕੀ ਅੜਨਗੇ, ਇਹ ਤੁਹਾਡੇ ਸਾਹਮਣੇ ਕੀ ਲੜ ਕੇ ਮੁਕਾਬਲਾ ਕਰਨਗੇ।
ਜੱਚ ਸੁਰ ਅਸੁਰ ਆਦ ਪ੍ਰਚੰਡ,
ਜੱਚ ਦੇਵਤੇ ਤੇ ਅਸੁਰ ਦਾਨਵ ਜਿਤਨੇ ਵੀ ਇਹ ਬੜੇ ਬੜੇ ਵੱਡੇ ਪ੍ਰਚੰਡ ਹਨ,
ਸਭ ਪਰ ਉਹ ਆਪ ਕੋ ਦੰਡ,
ਇਹਨਾਂ ਸਾਰਿਆਂ ਦੇ ਸਿਰ ਉੱਤੇ ਤੁਹਾਡਾ ਡੰਡਾ ਕੰਮ ਕਰਦਾ ਹੈ, ਇਹਨਾਂ ਸਾਰਿਆਂ ਦੇ ਸਿਰ ਉੱਤੇ ਮਹਾਰਾਜ ਜੀ ਤੁਹਾਡਾ ਦੰਡ ਕੰਮ ਕਰਦਾ ਹੈ।
ਵਿਜੈ ਲਕਸ਼ਮੀ ਸੰਗ ਤੁਮਾਰੇ, ਸਦਾ ਬਸੈ ਨਹੀਂ ਜਾਏ ਕਿਨਾਰੇ।
ਸਤਨਾਮ
ਸ੍ਰੀ ਵਾਹਿਗੁਰੂ।
ਸੰਤ ਕਿਰਪਾਲ ਦਾਸ ਜੀ ਕਹਿੰਦੇ, ਸਤਿਗੁਰੂ ਜੀ ਜਿਹੜੀ ਵਿਜੈ ਲਕਸ਼ਮੀ ਹੈ ਨਾ, ਵਿਜੈ ਲਕਸ਼ਮੀ ਜਿੱਤ, ਉਹ ਸਦਾ ਤੁਹਾਡੇ ਚਰਨਾਂ ਚ ਰਹਿੰਦੀ ਹੈ, ਕਦੇ ਤੁਹਾਡੇ ਚਰਨਾਂ ਚ ਦੂਰ ਜਾਂਦੀ ਨਹੀਂ। ਤੇ ਜਿਹੜੀ ਹਰ ਵੇਲੇ ਰਹਿਣੀ ਤੁਹਾਡੇ ਚਰਨਾਂ ਵਿਚ ਆ, ਉਹਨੂੰ ਕੋਈ ਪਹਾੜੀ ਕਿਵੇਂ ਲਿਜਾ ਸਕਦਾ, ਉਹਨੂੰ ਕੋਈ ਦੁਸ਼ਮਣ ਕਿਵੇਂ ਲਿਜਾ ਸਕਦਾ ਜਿੱਤ ਕੇ। ਮਹਾਰਾਜ ਉਹ ਵਿਜੈ ਲਕਸ਼ਮੀ ਹਰ ਵੇਲੇ ਆਪ ਜੀ ਦੇ ਚਰਨਾਂ ਵਿਚ ਦਾਸੀ ਬਣ ਕੇ ਰਹਿੰਦੀ ਹੈ, ਜਿਹੜੀ ਕਦੇ ਤੁਹਾਡਾ ਸਾਥ ਛੱਡ ਕੇ ਕਿਨਾਰੇ ਨਹੀਂ ਜਾਣ ਵਾਲੀ।
ਮਿਲੇ ਮ੍ਰਿਗ ਜੇ ਸਗਰੇ ਕਾਨਨ,
ਮਹਾਰਾਜ ਸਾਰੇ ਜੰਗਲਾਂ ਦੇ ਹਿਰਨ ਇਕੱਠੇ ਹੋ ਕੇ ਆ ਜਾਣ,
ਕੀ ਹਿਰਨਾਦ ਸੁਣੇ ਜਬ ਕਾਨਨ।
ਜਦੋਂ ਹਿਰਨ ਇਕੱਠੇ ਹੁੰਦੇ ਨੇ ਨਾ ਜੰਗਲ ਦੇ, ਬੱਬਰ ਸ਼ੇਰ ਦੀ ਦਹਾੜ ਸੁਣਦੇ ਨੇ ਜਿਸ ਵੇਲੇ, ਉਹ ਬੱਬਰ ਸ਼ੇਰ ਦੀ ਗਰਜਵੀਂ ਗਰਜ ਸੁਣਦੇ ਹਨ।
ਹੋਏ ਪਲਾਇਨ ਸਮੁਖ ਨ ਆਨਨ,
ਮਹਾਰਾਜ ਉਹ ਸਾਰੇ ਜਿੰਨੇ ਵੇ ਹਿਰਨ ਨੇ ਸਭ ਨੱਠ ਪੈਂਦੇ ਨੇ, ਦੌੜ ਪੈਂਦੇ ਨੇ, ਪਲਾਇਨ ਹੋ ਜਾਂਦੇ ਨੇ, ਕਿਸੇ ਵਿਚ ਹੌਸਲਾ ਨਹੀਂ ਰਹਿੰਦਾ ਸਾਹਮਣੇ ਆਉਣ ਦਾ, ਖਲੋਣ ਦਾ।
ਗਰਜਤ ਬਲ ਤੇ ਸਮਤ ਆਨਲਾ,
ਉਹਦੀ ਗਰਜ ਦੇ ਬਰਾਬਰ ਹੀ ਹਿਰਨ ਜਿਹੜੇ ਨੇ ਇੱਕ ਪਾਸੇ ਹਿਰਨ ਦਾ ਬਲ, ਦੂਜੇ ਪਾਸੇ ਸ਼ੇਰ ਦੀ ਗਰਜ ਹੀ ਕਾਫੀ ਹੈ। ਇੰਨੇ ਸੈਂਕੜੇ ਹਿਰਨਾਂ ਦੇ ਬਲ ਦੇ ਉੱਤੇ ਕੇਵਲ ਇੱਕ ਗਰਜ ਦਾ ਹੀ ਬਲ ਉਹਨਾਂ ਕੋਲੋਂ ਨਹੀਂ ਚੱਲਿਆ ਜਾਂਦਾ।
ਕਿਮਨੇ ਠਹਿਰੇ ਜੰਗ ਪਹਾੜੇ, ਇੱਕ ਤੂੰ ਭਾਜੈ ਲਾਜ ਵਿਸਾਰੇ।
ਮਹਾਰਾਜ ਜਦੋਂ ਇਹ ਜੰਗ ਮਚਣਾ ਤੇ ਤੁਹਾਡੇ ਰਣਜੀਤ ਨਗਾਰੇ ਦੀ ਗਰਜ ਸੁਣੀ ਜਾਣੀ ਹੈ ਪਹਾੜੀਆਂ ਦੇ ਕੰਨਾਂ ਵਿਚ, ਤੋ ਮਹਾਰਾਜ ਇਹਨਾਂ ਪਹਾੜੀਆਂ ਕੋਲੋਂ ਜੰਗ ਦੇ ਮੈਦਾਨ ਚ ਖਲੋਤਾ ਨਹੀਂ ਜਾਣਾ। ਤੁਹਾਡੇ ਸਾਹਮਣੇ ਰਣ ਭੂਮੀ ਨੂੰ ਛੱਡ ਕੇ ਏਦਾਂ ਦੌੜ ਜਾਣਗੇ ਜਿਵੇਂ ਸ਼ੇਰ ਦੀ ਦਹਾੜ ਸੁਣ ਕੇ ਮਿਰਗਾਂ ਦੀਆਂ ਡਾਰਾਂ ਨੱਠ ਤੁਰਦੀਆਂ ਨੇ। ਇਹ ਵੀ ਪਹਾੜੀ ਵੀ ਦੌੜ ਪੈਣਗੇ ਆਪਣੇ ਕੁੱਲ ਦੀ ਲਾਜ ਵਿਸਾਰ ਕੇ, ਆਪਣੇ ਛੱਤਰੀ ਪੁਣੇ ਦੀ ਲਾਜ ਵਿਸਾਰ ਕੇ ਦੌੜ ਜਾਣਗੇ।
ਏਵ ਕਿਰਪਾਲ ਕਿਰਪਾਲੈ ਸਾਥਾ, ਬਚਨ ਬਿਲਾਸ ਕਰੈ ਰਣ ਗਾਥਾ।
ਇਸ ਤਰ੍ਹਾਂ ਮਹੰਤ ਕਿਰਪਾਲ ਦਾਸ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ, ਰਣ ਭੂਮੀ ਦੇ ਬਚਨ ਬਿਲਾਸ ਹੋ ਰਹੇ ਹਨ।
ਇਤਨੇ ਮੈਂ ਦੋ ਸਿੱਖ ਚੱਲ ਆਏ,
ਥੋੜਾ ਜਿਹਾ ਦਿਨ ਚੜਿਆ ਸੀ ਕਿ ਇਤਨੇ ਨੂੰ ਦੋ ਸਿੱਖ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ।
ਧਰੈ ਉਤਾਇਲ ਬੰਧਨ ਗਾਏ,
ਬੜੀ ਛੇਤੀ ਨਾਲ ਧਰਤੀ ਤੇ ਆ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਮਹਾਰਾਜ ਸੁਣੀਏ ਸਭ ਗਾਥਾ,
ਨਮਸਕਾਰ ਕਰਕੇ ਕਹਿਣ ਲੱਗੇ, ਹੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ, ਸੁਣੋ ਅਸੀਂ ਆਪ ਜੀ ਨੂੰ ਬੇਨਤੀ ਕਰਨ ਆਏ ਹਾਂ।
ਪਠਿਓ ਤੋ ਨਰ ਅਰੀ ਦਲ ਸਾਥਾ,
ਮਹਾਰਾਜ ਜੀ ਅਸੀਂ ਆਪਣਾ ਇੱਕ ਜਸੂਸ ਅੱਗੇ ਭੇਜਿਆ ਹੋਇਆ ਸੀ ਦੁਸ਼ਮਣ ਦੀ ਫੌਜ ਵੱਲ। ਉਦੋਂ ਖਾਲਸਾ ਜੀ ਅੱਜ ਵਾਂਗੂ ਤਾਂ ਸਾਧਨ ਨਹੀਂ ਸਨ ਹੁੰਦੇ, ਜਸੂਸ ਭੇਜੇ ਜਾਂਦੇ ਸੀ ਦੂਜੇ ਦਲਾਂ ਦੇ ਵਿਚ ਕੇ ਕਿਵੇਂ ਫੌਜ ਇਸ ਵੇਲੇ ਕਿੱਥੇ ਪਹੁੰਚ ਗਈ, ਦੁਸ਼ਮਣ ਕਿੱਥੇ ਆ ਪਹੁੰਚਿਆ। ਤੋ ਇਹਨਾਂ ਸਿੱਖਾਂ ਨੇ ਦੱਸਿਆ, ਮਹਾਰਾਜ ਅਸੀਂ ਆਪਣਾ ਸੇਵਕ ਦੁਸ਼ਮਣ ਦੇ ਦਲ ਵਿਚ ਅੱਗੇ ਭੇਜਿਆ ਹੋਇਆ ਸੀ।
ਸੋ ਤੂਰ ਵੀ ਚੱਲ ਕਰ ਆਇਓ,
ਸੇਵਕ ਹੁਣ ਛੇਤੀ ਚੱਲ ਕੇ ਆਇਆ, ਉਹਨੇ ਆ ਕੇ ਸਾਨੂੰ ਖਬਰ ਦਿੱਤੀ ਹੈ।
ਫਤਿਹ ਸ਼ਾਹ ਕੋ ਕੂਚ ਕਰਾਇਓ,
ਮਹਾਰਾਜ ਰਾਜਾ ਫਤਿਹ ਸ਼ਾਹ ਕੂਚ ਕਰਕੇ ਚੱਲ ਪਿਆ। ਅੱਜ ਉਹਨੇ ਭੰਗਾਣੀ ਦੇ ਮੈਦਾਨ ਵਿਚ ਆ ਪਹੁੰਚਣਾ ਤੇ ਅੱਜ ਦਿਨੇ ਜੰਗ ਸ਼ੁਰੂ ਹੋ ਜਾਣਾ। ਮਹਾਰਾਜ ਉਹ ਰਾਜੇ ਫਤਿਹ ਸ਼ਾਹ ਦਾ ਉਥੋਂ ਕੂਚ ਕਰਵਾ ਕੇ ਆਇਆ ਹੈ।
ਭੰਗਾਣੀ ਕੇ ਸਨ ਮੁਕੇ ਆਵਤ,
ਰਾਜਾ ਫਤਿਹ ਸ਼ਾਹ ਆਪਣਾ ਸਾਰਾ ਦਲ ਸਕੇਲ ਕੇ ਇਕੱਠਾ ਕਰਕੇ ਭੰਗਾਣੀ ਦੇ ਮੈਦਾਨ ਦੇ ਸਾਹਮਣੇ ਚੱਲ ਕੇ ਆ ਰਿਹਾ।
ਬ੍ਰਿੰਦ ਧੁੰਦ ਵੀ ਉੱਚ ਬਜਾਵਤ,
ਬੜੇ ਨਗਾਰੇ ਬਜਾਏ ਜਾ ਰਹੇ ਨੇ, ਉੱਚੇ ਨਗਾਰੇ ਬਜਾਏ ਜਾ ਰਹੇ ਨੇ।
ਅਣਗਿਣਤ ਦਲ ਉਰੜ ਕਰ ਆਏ,
ਅਣਗਿਣਤ ਦਲ, ਬਿਨ ਗਿਣਤੀ ਕੋਈ ਨਹੀਂ ਕਿ ਕਿੱਡਾ ਵੱਡਾ ਭਾਰੀ ਦਲ ਚੱਲ ਕੇ ਆ ਰਿਹਾ।
ਜਹੇ ਰਾਵਰ ਤੋਂ ਜੰਗ ਮਚਾਏ,
ਔਰ ਮਹਾਰਾਜ ਜੀ ਤੁਹਾਡੇ ਨਾਲ ਜੰਗ ਕਰਨਾ ਚਾਹੁੰਦੇ ਨੇ, ਆ ਕੇ ਯੁੱਧ ਕਰਨਾ ਚਾਹੁੰਦੇ ਹਨ।
ਹੁਣ ਬਿਰਤਾਂਤ ਮੈਂ ਚੜਿਓ ਤੁਰੰਗ,
ਮਹਾਰਾਜ ਉਹ ਸੇਵਕ ਆਇਆ, ਉਹਨੇ ਆ ਕੇ ਖਬਰ ਦਿੱਤੀ ਹੈ ਤੇ ਸੁਣ ਕੇ ਮੈਂ ਮਹਾਰਾਜ ਭੰਗਾਣੀ ਦੇ ਮੈਦਾਨ ਚੋਂ ਸਿੱਧਾ ਚੱਲ ਕੇ ਤੁਹਾਡੇ ਚਰਨਾਂ ਵਿਚ ਆਇਆ ਹਾਂ।
ਉਹਦੇ ਤੇ ਆਇਓ ਤੁਰਨ ਸੰਗ,
ਔਰ ਮਹਾਰਾਜ ਸੁੱਧ ਦੇਣ ਵਾਸਤੇ ਤੁਹਾਡੇ ਕੋਲ ਛੇਤੀ ਆਇਆ ਹਾਂ।
ਆਗੈ ਜਿਮ ਸਾਹਿਬ ਮਨ ਭਾਵੈ,
ਅੱਗੇ ਮਹਾਰਾਜ ਜਿਵੇਂ ਆਪ ਜੀ ਦੇ ਮਨ ਨੂੰ ਭਾਵੇ, ਜਿਵੇਂ ਆਪ ਜੀ ਦੇ ਚਿੱਤ ਨੂੰ ਚੰਗਾ ਲੱਗੇ।
ਅਮਰਤ ਬੇ ਮੈਂ ਸਭ ਆਵੈ,
ਮਹਾਰਾਜ ਅਸੀਂ ਉਸੇ ਤਰ੍ਹਾਂ ਆਪ ਜੀ ਨੂੰ ਦੱਸ ਦਿੱਤਾ, ਅੱਗੇ ਆਪ ਜੀ ਦੀ ਜਿਵੇਂ ਇੱਛਾ ਹੋਵੇਗੀ ਉਸੇ ਤਰ੍ਹਾਂ ਅਸੀਂ ਵਰਤਾਂਗੇ, ਉਸੇ ਤਰ੍ਹਾਂ ਕਰਾਂਗੇ।
ਇਮ ਸੁਣ ਕਰ ਸਾਹਿਬ ਸਾਵਧਾਨਾ, ਸ੍ਰੀ ਮੁਕਤੇ ਤਬ ਹੁਕਮ ਬਖਾਨਾ।
ਇਹ ਸੁਣ ਕੇ ਗੁਰੂ ਕਲਗੀਧਰ ਜੀ ਸਾਵਧਾਨ ਹੋ ਗਏ, ਸ਼ਸਤਰ ਪਹਿਲਾਂ ਹੀ ਧਾਰਨ ਕੀਤੇ ਹੋਏ ਸੀ ਮਹਾਰਾਜ ਜੀ ਨੇ, ਸਾਵਧਾਨ ਹੋ ਗਏ ਤੇ ਮਹਾਰਾਜ ਜੀ ਨੇ ਹੁਕਮ ਕੀਤਾ, ਉਸ ਵਕਤ ਆਗਿਆ ਕੀਤੀ,
ਦਿਓ ਬਜਾਏ ਰਣਜੀਤ ਨਗਾਰਾ, ਤਿਆਰ ਹੋਏ ਜਿਸ ਤੇ ਦਲ ਸਾਰਾ।
ਮਹਾਰਾਜ ਜੀ ਨੇ ਹੁਕਮ ਕੀਤਾ, ਰਣਜੀਤ ਨਗਾਰੇ ਤੇ ਚੋਬਾ ਲਾ ਦਿਓ, ਦੋਹਰੀਆਂ ਚੋਬਾ ਲਾ ਦਿਓ, ਲੱਖੇ ਨਗਾਰਚੀ ਨੂੰ ਹੁਕਮ ਕਰ ਦਿਓ, ਦੋਹਰੀਆਂ ਚੋਬਾ ਲਾ ਕੇ ਨਗਾਰਾ ਗੁੰਜਾਓ, ਔਰ ਜਿਤਨਾ ਦਲ ਹੈ ਜਿਤਨੀਆਂ ਫੌਜਾਂ ਨੇ ਸਭ ਤਿਆਰ ਹੋ ਜਾਓ, ਹੁਣੇ ਅਸੀਂ ਭੰਗਾਣੀ ਦੇ ਮੈਦਾਨ ਨੂੰ ਕੂਚ ਕਰਾਂਗੇ।
ਸਤਿਸ਼ਿਨ ਆਪਣੇ ਸ਼ਸਤਰ ਮੰਗਾਏ,
ਮਹਾਰਾਜ ਜੀ ਨੇ ਆਪਣੇ ਸ਼ਸਤਰ ਮੰਗਾਏ ਹਨ।
ਤੁਰਤ ਦਾਤਲੇ ਪਾਸ ਟਿਕਾਏ,
ਸੇਵਾਦਾਰ ਬੜੀ ਛੇਤੀ ਨਾਲ ਮਹਾਰਾਜ ਜੀ ਦੇ ਸ਼ਸਤਰ ਅਸਤਰ ਲੈ ਆਏ।
ਪ੍ਰਥਮ ਗੁਰੂ ਭਗਵਤੀ ਮਨਾਏ।
ਮਹਾਰਾਜ ਜੀ ਨੇ ਪਹਿਲਾਂ ਆਪਣੀ ਭਗਵਤੀ ਨੂੰ ਮਨਾਇਆ ਹੈ, ਭਗਵਤੀ ਜਾਂ ਨਾਮ ਹੈ ਭਗਵਤੀ ਦਾ, ਸ਼੍ਰੀ ਸਾਹਿਬ ਦਾ, ਉਹ ਮਨਾਈ, ਅਕਾਲ ਪੁਰਖ ਨੂੰ ਮਨਾਇਆ ਤੇ ਅਕਾਲ ਪੁਰਖ ਨੂੰ ਮਨਾ ਕੇ ਗਾਤਰੇ ਭਗਵਤੀ ਪਾਈ ਹੈ।
ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ,
ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿਮਰਨ ਕੀਤਾ ਹੈ।
ਸ੍ਰੀ ਨਾਨਕ ਸਿਮਰੰਤ ਸਹਾਏ,
ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਤੁਸੀਂ ਸਹਾਇਤਾ ਕਰਨੀ ਅੱਜ ਜੰਗ ਦੇ ਮੈਦਾਨ ਵਿਚ।
ਹੀਰੇ ਕੰਚਨ ਮੁਸ਼ਟ ਜਿਹੜਾ
ਹੀਰਿਆਂ ਤੇ ਸੋਨਿਆਂ ਨਾਲ ਜੜੀ ਹੋਈ ਮੁੱਠੇ ਵਾਲੀ ਬੜੀ ਸੋਹਣੀ ਤੇਗ ਭਗਵਤੀ ਮਹਾਰਾਜ ਜੀ ਨੇ ਗਾਤਰੇ ਪਾਈ ਹੈ।
ਨਿਰਮਲ ਕਰ ਤਾਰਾ ਚਮਕਾਓ,
ਜਿਹੜੀ ਨਿਰਮਲ ਤਿੱਖੀ ਧਾਰ ਬੜੀ ਚਮਕ ਰਹੀ ਹੈ, ਨਜ਼ਰ ਆ ਰਹੀ ਹੈ।
ਐਸੇ ਖੜਗ ਦੀ ਗੁਰ ਪਾਇਓ,
ਇਹੋ ਜੀ ਸੋਹਣੀ ਖੜਗ ਤੇਗ ਮਹਾਰਾਜ ਜੀ ਨੇ ਗਾਤਰੇ ਪਾਈ ਹੈ।
ਹੁਣ ਤਰਕਸ਼ ਨਿਤ ਹੱਥ ਉਠਾਇਓ,
ਫਿਰ ਮਹਾਰਾਜ ਜੀ ਨੇ ਆਪਣਾ ਤਰਕਸ਼ ਮੰਗਾਇਆ, ਪੱਥਾ ਮੰਗਾਇਆ ਹੈ ਤੀਰਾਂ ਦਾ।
ਮੁਕਤਾ ਮੁਕਤਾ ਗੁੱਚ ਲੜਕ ਤੇ ਸੰਗ,
ਉਸ ਪੱਥੇ ਦੇ ਨਾਲ ਬੜੇ ਬੜੇ ਸੁੰਦਰ ਕੀਮਤੀ ਮੋਤੀਆਂ ਦੇ ਗੁੱਛੇ ਲਟਕ ਰਹੇ ਹਨ।
ਦੀਰਘ ਖਰ ਭਰੇ ਕਤੰਗ,
ਔਰ ਉਹਦੇ ਵਿਚ ਦੀਰਘ ਖਪਰੇ ਚੌੜੇ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰਾਂ ਨਾਲ ਉਹ ਪੱਥਾ ਭਰਿਆ ਹੋਇਆ ਹੈ।
ਗਰ ਮੈਂ ਪਾਏ ਕਸਿਓ ਕੱਟ ਸਾਤਾ,
ਗਲ ਵਿਚ ਪਾ ਕੇ ਮਹਾਰਾਜ ਜੀ ਨੇ ਲੱਕ ਦੇ ਨਾਲ ਉਹ ਪੱਥਾ ਕੱਸ ਲਿਆ ਹੈ।
ਪੰਨੰਗ ਸਦਨ ਕਿਦੋਂ ਦੁੱਤ ਪਾਥਾ,
ਇਸ ਤਰ੍ਹਾਂ ਜਾਪਦਾ ਜਿਵੇਂ ਫੰਡੀਅਰ ਨਾਗਾਂ ਦਾ ਪੰਨਗਾਂ ਦਾ ਸਮੂਹ ਇਕੱਠਾ ਕਰਕੇ ਪੱਥੇ ਵਿਚ ਪਾਇਆ ਹੋਵੇ।
ਧਨਕ ਕਠੋਰ ਗਯੋ ਨਿਜ ਹਾਥਾ,
ਕਠੋਰ ਧਨਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਹਸਤ ਕਮਲਾਂ ਵਿਚ ਪਕੜਿਆ ਹੈ।
ਅਵਾਹਨ ਕੀ ਨਸਨਾਥਾ,
ਕੀਤਾ ਸਾਡਾ ਘੋੜਾ ਲਿਆਓ, ਸੇਵਾਦਾਰ ਛੇਤੀ ਨਾਲ ਮਹਾਰਾਜ ਜੀ ਦਾ ਘੋੜਾ ਲੈ ਕੇ ਆਇਆ।
ਕੇਤਕ ਸੁਪਟ ਦੁਰਗ ਮੈਂ ਛੋੜੇ,
ਮਹਾਰਾਜ ਜੀ ਨੇ ਕੁਝ ਕਸੂਰਮਿਆਂ ਨੂੰ ਦੁਰਗ ਵਿਚ, ਜਿਹੜਾ ਪੌਂਟਾ ਸਾਹਿਬ ਕਿਲਾ ਬਣਾਇਆ ਸੀ, ਕੁਝ ਕਸੂਰਮੇ ਮਹਾਰਾਜ ਜੀ ਨੇ ਕਿਲੇ ਵਿਚ ਛੱਡੇ ਹਨ।
ਹੋਏ ਸੁਚੇਤ
ਕੀਤਾ ਭਾਈ ਤੁਸੀਂ ਸੁਚੇਤ ਹੋ ਕੇ ਕਿਲੇ ਦੀ ਨਿਗਰਾਨੀ ਰੱਖਣੀ ਹੈ ਕਿ ਦੁਸ਼ਮਣ ਇਸ ਪਾਸੇ ਹਮਲਾ ਨਾ ਕਰ ਸਕੇ।
ਤਬ ਪੰਜੋ ਭਰਾਤਾ ਚਲੇ ਆਏ,
ਇਤਨੇ ਨੂੰ ਮਹਾਰਾਜ ਜੀ ਦੇ ਪੰਜੇ ਭਰਾ, ਬੀਬੀ ਵੀਰੋ ਦੇ ਸਪੁੱਤਰ, ਸਤਿਗੁਰਾਂ ਦੀ ਭੂਆ ਦੇ ਪੁੱਤਰ, ਪੰਜੇ ਭਰਾ ਚੱਲ ਕੇ ਆਏ ਹਨ।
ਸ਼ਸਤਰ ਸੁਹਾਵ ਤਿਆਂਗ ਲਗਾਏ,
ਸ਼ਸਤਰ ਸਜਾਏ ਹੋਏ, ਤਿਆਰ ਬਰ ਤਿਆਰ, ਚੜ੍ਹਦੀਆਂ ਜਵਾਨੀਆਂ ਦੇ ਮਾਲਕ ਹਨ।
ਮਾਨੋ ਪੰਜੋ ਪਾਂਡਵ
ਭਰਾ ਇਸ ਤਰ੍ਹਾਂ ਜਾਪਦੇ ਨੇ ਜਿਵੇਂ ਪੰਜ ਪਾਂਡਵ ਬੜੇ ਬਲਵਾਨ ਨੇ ਨਾ, ਮਾਨੋ ਜਿਵੇਂ ਪੰਜ ਪਾਂਡਵ ਹੀ ਸੋਭਨੀਕ ਹੋ ਰਹੇ ਨੇ।
ਰਣਕੇ ਚੜੇ ਬਦਰੂ
ਰੋਹ ਵਿਚ ਆ ਕੇ ਜੰਗ ਦੇ ਮੈਦਾਨ ਵਿਚ ਚੜਨ ਵਾਸਤੇ ਬੜੇ ਚਾਓ ਨਾਲ ਆਏ ਹਨ।
ਸੰਗੋਸ਼ਾ ਵਿਸਾਲ ਜਿਨੋ ਮੈਂ,
ਇਹਨਾਂ ਵਿਚੋਂ ਸਭ ਤੋਂ ਮੂਹਰੇ ਵੱਡਾ ਭਾਈ ਸੀ ਇਹਨਾਂ ਦਾ, ਭਾਈ ਸੰਗੋਸ਼ਾ, ਜਿਹੜਾ ਬੜਾ ਵਿਸ਼ਾਲ ਬਲੀ ਹੈ, ਯੋਧਾ ਹੈ, ਔਰ ਸਭ ਤੋਂ ਪਹਿਲਾਂ ਤਿਆਰ ਵਰ ਤਿਆਰ ਹੋ ਕੇ ਭਾਈ ਸੰਗੋਸ਼ਾ ਮਹਾਰਾਜ ਜੀ ਦੇ ਕੋਲ ਆਏ ਨੇ।
ਆਯੁਧ ਵਿਦਿਆ ਨਿਪੁੰਨ ਤੈਨੂੰ ਮੈਂ,
ਸ਼ਸਤਰਾਂ ਦੀ ਵਿਦਿਆ ਵਿਚ ਨਿਪੁੰਨ ਹਨ, ਹਰ ਪ੍ਰਕਾਰ ਦਾ ਸ਼ਸਤਰ ਚਲਾਉਣਾ ਜਾਣਦੇ ਹਨ।
ਜੀਤ ਮਲ ਦੂਜੋ ਬੜ ਜੋਧਾ,
ਦੂਜਾ ਭਾਈ ਇਹਨਾਂ ਦਾ ਹੈ ਜੀਤ ਮਲ, ਬੜਾ ਯੋਧਾ, ਬੜਾ ਸੂਰਮਾ, ਬੜਾ ਬਹਾਦਰ ਹੈ।
ਰਿਪ ਗਨ ਮ੍ਰਿਗਨ ਸ਼ੇਰ ਜਿਮ ਕ੍ਰੋਧਾ,
ਦੁਸ਼ਮਣਾਂ ਦੇ ਗਣ ਦੇ ਹਿਰਨਾਂ ਦੇ ਉੱਤੇ ਸ਼ੇਰ ਵਾਂਗੂ ਕ੍ਰੋਧ ਨਾਲ ਭਵਕ ਲੈ ਕੇ ਪੈਣ ਵਾਲਾ ਹੈ ਜੀਤ ਮਲ।
ਨਾਮ ਗੁਲਾਬ ਚੰਦ ਹੈ ਤੀਜੋ,
ਤੀਜਾ ਹੈ ਗੁਲਾਬ ਚੰਦ, ਇਹ ਵੀ ਬੜਾ ਸੂਰਮਾ, ਬੜਾ ਬਹਾਦਰ ਯੋਧਾ ਹੈ।
ਇਹ ਸਮ ਸੁਪ ਕਥਾ ਨੇ ਬੀਜੋ,
ਗੁਲਾਬ ਚੰਦ ਜੀ ਬੰਦੂਕ ਚਲਾਉਣ ਦੀ ਵਿਦਿਆ ਚ ਬੜੇ ਨਿਪੁੰਨ ਸੀ, ਇਹਦੇ ਵਰਗਾ ਬੰਦੂਕ ਚ ਹੀ ਕੋਈ ਨਹੀਂ ਸੀ, ਇਹਦੇ ਵਰਗਾ ਬੰਦੂਕ ਦਾ ਨਿਸ਼ਾਨਾ ਲਾਉਣ ਵਾਲਾ ਨਿਸ਼ਾਨ ਚ ਹੀ ਕੋਈ ਨਹੀਂ ਸੀ।
ਚਤੁਰਥ ਗੰਗਾ ਰਾਮ ਸੁਹਾਇਓ, ਸ਼ਸਤਰ ਸਜਾਏ ਜੰਗ ਤੇ ਆਇਓ।
ਔਰ ਚੌਥੇ ਸਨ ਭਾਈ ਗੰਗਾ ਰਾਮ ਜੀ, ਇਹ ਵੀ ਸੋਭਨੀਕ ਹੋ ਕੇ ਸ਼ਸਤਰ ਸਜਾ ਕੇ ਆਪਣੇ ਸਰੀਰ ਤੇ ਜੰਗ ਕਰਨ ਵਾਸਤੇ ਆਏ ਹਨ।
ਪੰਚਮ ਚੜਿਓ ਮਾਰੀ ਚੰਦ,
ਔਰ ਪੰਜਵੇਂ ਸਨ ਬਾਬਾ ਮਾਰੀ ਚੰਦ ਜੀ, ਬੜੇ ਬਲਵਾਨ, ਬੜੇ ਸੂਰਮੇ, ਬੜੇ ਯੋਧੇ ਹਨ, ਭਾਈ ਮਾਰੀ ਚੰਦ ਜੀ ਆਏ ਹਨ।
ਸ਼ਤਰੂ ਨਿਕੰਦ,
ਪਾਇਲ ਝਟਪਟ ਛੇਤੀ ਛੇਤੀ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਮਾਰ ਕੇ ਵਿਜੈ ਪ੍ਰਾਪਤ ਕਰ ਲੈਣਾ ਚਾਹੁੰਦੇ ਹਨ।
ਪਰ ਚਮੂ ਕੇ ਤੱਕ ਛੱਡ ਆਏ, ਸਭ ਕੀ ਦਿਸ਼ ਗੁਰਦਿਸ਼ ਲਗਾਏ,
ਭਰਾ ਇਹਨਾਂ ਨਾਲ ਹੋਰ ਸੂਰਮੇ ਯੋਧੇ ਚੱਲ ਕੇ ਆਏ, ਸਭ ਵੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਗਾਹ ਮਾਰ ਕੇ ਵੇਖਿਆ
ਪਿਕ ਕਰ ਬੰਕੇ ਵੀਰ ਮਾਨਾ
ਮਹਾਰਾਜ ਜੀ ਨੇ ਵੇਖਿਆ ਕਿ ਬੰਕੇ ਨੌਜਵਾਨ ਵੀਰ ਯੋਧੇ ਭਾਈ ਸੰਘੋ ਸ਼ਾਹ ਹੋਣੀ ਸਾਰੇ ਨੌਜਵਾਨ ਹੀ ਸਨ ਮਹਾਰਾਜ ਜੀ ਨੇ ਵੇਖਿਆ ਬੰਕੇ ਛੈਲ ਛਬੀਲੇ ਨੌਜਵਾਨ ਗਠੇ ਹੋਏ ਸਰੀਰ ਹਨ
ਸਪੱਤ ਸੁਨਾਵਤ ਹੁਕਮ ਮਖਾਨਾ
ਸੂਰਮਿਆਂ ਨੂੰ ਹੁਕਮ ਕੀਤਾ ਗੁਰੂ ਕਲਗੀਧਰ ਜੀ ਨੇ ਆਗਿਆ ਕੀਤੀ
ਪੰਗਾਣੀ ਗਾਦੇ ਲਣ ਸੰਭਾ ਇਤ ਲੜਬੇ ਸੋ ਸਾਨੀ ਅਚੰਬਾ
ਮਹਾਰਾਜ ਜੀ ਕਹਿੰਦੇ ਸੂਰਮਿਓ ਬਹਾਦਰੋ ਯੋਧਿਓ ਤਿਆਰ ਹੋ ਜਾਓ ਕਿਉਂਕਿ ਪੰਗਾਣੀ ਦੇ ਮੈਦਾਨ ਵਿਚ ਰਣ ਥੰਭ ਗੱਡ ਦਿੱਤਾ ਗਿਆ ਹੈ ਤੇ ਪੰਗਾਣੀ ਦਾ ਮੈਦਾਨ ਬੜਾ ਅਚੰਬੇ ਵਾਲਾ ਹੈਰਾਨ ਲੰਬਾਈ ਵਾਲਾ ਸੱਜੇ ਖੱਬੇ ਦੋਵੇਂ ਨਦੀਆਂ ਵਗਦੀਆਂ ਨੇ ਵਿਚਕਾਰ ਖਾਲੀ ਜਗ੍ਹਾ ਹੈ ਬੜਾ ਸੁੰਦਰ ਮੈਦਾਨ ਹੈ ਪੰਗਾਣੀ ਦਾ
ਉਸ ਤੇ ਕੂਚ ਕਰੇ ਰਿਪ ਆਏ
ਉਧਰੋਂ ਦੁਸ਼ਮਣ ਕੂਚ ਕਰਕੇ ਚੱਲ ਕੇ ਆ ਰਿਹਾ ਨੇੜੇ ਪਹੁੰਚਣ ਵਾਲਾ ਹੈ
ਇਸ ਤੇ ਤੁਮ ਗਮਨੋ ਅਗਵਾਏ
ਜਾਓ ਸੂਰਮਿਓ ਬਹਾਦਰੋ ਯੋਧੇ ਇਧਰੋਂ ਤੁਸੀਂ ਚੱਲ ਪੋ ਤਿਆਰ ਬਰ ਤਿਆਰ ਹੋ ਕੇ ਪੰਗਾਣੀ ਦੇ ਮੈਦਾਨ ਨੂੰ ਚਲੇ ਜਾਓ
ਆਗਾ ਸ਼ਤਰੁਨ ਕੇਰਾ
ਅੱਗੇ ਜਾ ਕੇ ਦੁਸ਼ਮਣਾਂ ਦਾ ਅੱਗਾ ਰੋਕੋ ਅਸੀਂ ਵੀ ਆ ਰਹੇ ਹਾਂ ਤੁਹਾਡੇ ਪਿੱਛੇ ਤੁਸੀਂ ਅੱਗੇ ਪਹੁੰਚੋ ਛੇਤੀ ਨਾਲ ਸਾਰੀ ਫੌਜ ਲੈ ਕੇ ਦਲ ਲੈ ਕੇ ਅੱਗੇ ਜਾ ਕੇ ਦੁਸ਼ਮਣ ਨੂੰ ਰੋਕੋ
ਕਮਸਾਨ ਕਨੇਰਾ
ਅੱਗੇ ਜਾ ਕੇ ਇਹੋ ਜਿਹਾ ਘਮਾਸਾਨ ਜੰਗ ਕਰੋ ਕਿ ਪਹਾੜੀਏ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਸੂਰਮੇ ਕਹਾਉਣ ਵਾਲੇ ਦਲੇਰ ਨੇ ਉਹ ਆਪਣੀਆਂ ਉਂਗਲਾਂ ਦੰਦਾਂ ਥੱਲੇ ਚਬਾ ਕੇ ਆਖਣ ਕਿ ਗੁਰੂ ਤੇ ਗੁਰੂ ਦੇ ਸਿੱਖਾਂ ਨਾਲ ਕਦੇ ਮੁੜ ਕੇ ਨਹੀਂ ਲੜਨਾ ਇਹੋ ਜਿਹਾ ਉਹਨਾਂ ਅੰਦਰ ਡਰ ਤੇ ਸਹਿਮ ਪੈਦਾ ਹੋ ਜਾਏ ਕਿ ਮੁੜ ਕੇ ਲੜਨਾ ਛੱਡ ਦੇਣ ਹਥਿਆਰ ਛੱਡ ਕੇ ਘਾਹ ਮੂੰਹ ਵਿਚ ਪਾ ਕੇ ਜੀਜੜੀਆਂ ਕੱਢ ਕੇ ਆਪਣੀਆਂ ਜਾਨਾਂ ਤੁਹਾਡੇ ਤੋਂ ਬਚਾਉਣ
ਸੰਘੋ ਸ਼ਾਹ ਹੁਕਮ ਗੁਰ ਸੁਣ ਕੇ
ਅੱਜ ਨੇ ਹੁਕਮ ਕੀਤਾ ਭਾਈ ਸੰਘੋ ਸ਼ਾਹ ਜੀ ਇਹ ਸਾਰੇ ਦਲ ਦੀ ਅਗਵਾਈ ਕਰ ਰਹੇ ਨੇ ਭਾਈ ਸੰਘੋ ਸ਼ਾਹ ਜੀ ਨੇ ਮਹਾਰਾਜ ਜੀ ਦਾ ਹੁਕਮ ਸੁਣਿਆ ਹੈ
ਪੂਰੇ ਉਤਸ਼ਾਹ ਵਧਿਓ ਹਿਤ ਰਣ ਕੇ
ਰਣ ਕਰਨ ਵਾਸਤੇ ਜੰਗ ਕਰਨ ਵਾਸਤੇ ਭਾਈ ਸੰਘੋ ਸ਼ਾਹ ਜੀ ਦੇ ਅੰਦਰ ਬੜਾ ਭਾਰੀ ਉਦਮ ਹੈ ਬੜਾ ਭਾਰੀ ਵੀਰ ਰਸ ਹੈ
ਮਹਾਰਾਜ ਕਿਆ ਹੈ ਪਹਾੜੇ ਠਹਿਰ ਨਾ ਸਕੇ ਜੰਗ ਮਜਾਰੇ
ਭਾਈ ਸੰਘੋ ਸ਼ਾਹ ਜੀ ਬੋਲੇ ਮਹਾਰਾਜ ਤੁਹਾਡਾ ਮੇਰਾ ਦਾ ਹੱਥ ਚਾਹੀਦਾ ਇਹ ਪਹਾੜੀ ਕੀ ਨੇ ਸਾਡੇ ਸਾਹਮਣੇ ਇਹ ਕੀ ਜੰਗ ਦੇ ਮੈਦਾਨ ਚ ਸਾਡੇ ਸਾਹਮਣੇ ਖੜਨਗੇ ਮਹਾਰਾਜ ਇਹ ਸਾਡੇ ਸਾਹਮਣੇ ਖਲੋ ਨਹੀਂ ਸਕਣਗੇ
ਇਕੱਠੇ ਬ੍ਰਿੰਦ ਭਏ ਤੋ ਕਹਾ
ਜੇ ਬਹੁਤੇ ਇਕੱਠੇ ਹੋ ਗਏ ਨੇ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਗਏ ਨੇ ਤਾਂ ਕੀ ਹੈ
ਮ੍ਰਿਗ ਸਮ ਚਲੇ ਸ਼ੇਰ ਪਿਕਮਾ
ਮਹਾਰਾਜ ਸੈਂਕੜੇ ਹਿਰਨ ਇਕੱਠੇ ਹੋ ਜਾਣ ਸ਼ੇਰ ਕੱਲਾ ਹੀ ਕਾਫੀ ਹੁੰਦਾ ਇਕੱਲਾ ਸ਼ੇਰ ਸੈਂਕੜੇ ਹਿਰਨਾਂ ਨੂੰ ਭਾਜੜਾ ਪਾ ਦਿੰਦਾ ਮਹਾਰਾਜ ਜੇ ਬਹੁਤੇ ਇਕੱਠੇ ਹੋ ਗਏ ਨੇ ਤਾਂ ਕੀ ਹੈ
ਇਨ ਕਹਿ ਗਮਨੇ ਦਿਸ਼ਰਣ ਖੇਤ
ਕਹਿ ਕੇ ਭਾਈ ਸੰਘੋ ਸ਼ਾਹ ਜੀ ਰਣ ਭੂਮੀ ਵਾਲੇ ਪਾਸੇ ਪੰਗਾਣੀ ਦੇ ਮੈਦਾਨ ਨੂੰ ਚੱਲ ਪਏ
ਜੈ ਪੰਗਾਣੀ ਕੀਨ ਸੰਕੇਤ
ਪੰਗਾਣੀ ਦਾ ਜੰਗ ਸੰਕੇਤ ਵਜੋਂ ਕੀਤਾ ਹੋਇਆ ਲੜਨ ਵਾਸਤੇ ਮੁਕਰਰ ਕੀਤੀ ਹੋਈ ਹੈ ਜਗ੍ਹਾ ਉਸ ਪਾਸੇ ਭਾਈ ਸੰਘੋ ਸ਼ਾਹ ਜੀ ਦਲ ਲੈ ਕੇ ਚੱਲ ਪਏ
ਕਿਤਕ ਜਮੂ ਤਿੰਨ ਕੇ ਸੰਘ ਚੜੇ
ਫੌਜ ਇਨ੍ਹਾਂ ਦੇ ਨਾਲ ਚੜ ਕੇ ਗਈ ਹੈ
ਚੌਂਪ ਚਿਤ ਬੜੇ
ਲੜਨ ਵਾਸਤੇ ਬੜੀ ਚੌਂਪ ਬੜਾ ਚਾਉ ਬੜਾ ਉਤਸ਼ਾਹ ਹੈ ਇਨ੍ਹਾਂ ਅੰਦਰ
ਪੰਚੋ ਭਰਾਤਾ ਕੁਦਾਏ ਕੁਤੁਰੰਗ
ਪੰਜੇ ਭਰਾ ਆਪਣੇ ਆਪਣੇ ਘੋੜੇ ਕੁਦਾ ਕੇ ਬੜੇ ਬਲ ਨਾਲ ਵਧੇ ਹਨ
ਚਲੇ ਚਲਾਵਤ ਬ੍ਰਿੰਦ ਤੁਫੰਗ
ਬੇਅੰਤ ਬੰਦੂਕਾਂ ਚਲਾਉਂਦੇ ਸ਼ਲਖਾਂ ਚਲਾਉਂਦੇ ਸੂਰਮਿਆਂ ਦਾ ਉਤਸ਼ਾਹ ਵਧਾਉਂਦਿਆਂ ਟੁਰੇ ਜਾ ਰਹੇ ਨੇ
ਰੋਕਿਓ ਜਾਏ ਪੰਗਾਣੀ ਆਗਾ
ਜਾ ਕੇ ਪੰਗਾਣੀ ਦੇ ਮੈਦਾਨ ਦਾ ਅਗਲਾ ਸਿਰਾ ਜਾ ਕੇ ਰੋਕ ਲਿਆ ਦੁਸ਼ਮਣ ਵਾਲੇ ਪਾਸੇ ਵੱਧ ਕੇ
ਦੋਏ ਦਿਸ਼ ਭੇਰ ਪਰਨ ਤਬ ਲਾਗਾ
ਖਾਲਸਾ ਜੀ ਉਧਰੋਂ ਦੁਸ਼ਮਣ ਵੀ ਆ ਪਹੁੰਚਿਆ ਦੋਹਾਂ ਪਾਸਿਓਂ ਭੇੜ ਮੱਚ ਗਿਆ ਜਿਵੇਂ ਗੁਰੂ ਕਲਗੀਧਰ ਜੀ ਨੇ ਲਿਖਿਆ ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ ਮਹਾਰਾਜ ਜੀ ਕਹਿੰਦੇ ਜਿਵੇਂ ਹੁਣ ਸੂਰਮਿਆਂ ਦਾ ਭੇੜ ਹੋਇਆ ਉਹ ਭੇੜ ਦੀ ਕਥਾ ਜੰਗ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ